ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ ਜੀ, ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਉ, ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਾਰੇ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋ ਬਾਰੇ ਬਾਰ ਜਗਦੀਸਾ, ਏਕ ਅੰਕਾਰਾ ਸਤਿਗੁਰੂ ਦੇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਦਿਜ ਨਾਈ ਛੁਛੇ ਹਟੇ, ਤਿਨ ਕੋ ਸੁਨੋ ਬ੍ਰਤੰਤ, ਮਹਾ ਦੁਖਤ ਗਮਨਤ ਭਏ, ਹਿਰਦੇ ਅਧਿਕ ਪਛੋਤੰਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸੰਧਿਆ ਦੇ ਸਮੇਂ ਗੁਰੂ ਚਰਨਾਂ 'ਚ ਦੀਵਾਨ ਸਜੇ ਹਨ। ਆਪ ਜੀ ਨੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੀ ਸੁਰਤੀ ਬਿਰਤੀ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਣ, ਤਾਂ ਕਿ ਜੋ ਗੁਰੂ ਦੀ ਕਥਾ ਹੈ ਇਹ ਅਸੀਂ ਇਕਾਗਰ ਚਿੱਤ ਹੋ ਕੇ ਸੁਣ ਸਕੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਹੋਇਆ, ਚੰਦੂ ਦੀ ਬੇਟੀ ਦਾ ਰਿਸ਼ਤਾ ਆਇਆ ਸੀ, ਪਰ ਗੁਰੂ ਸਾਹਿਬ ਨੇ ਇਸ ਕਰਕੇ ਉਹ ਲੈਣ ਤੋਂ ਨਾਂਹ ਕਰ ਦਿੱਤੀ ਕਿ ਚੰਦੂ ਹੰਕਾਰੀ ਹੈ ਅਤੇ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਦੱਸਦਾ, ਆਪਣੇ ਆਪ ਨੂੰ ਵੱਡਾ ਸਮਝਦਾ ਹੈ। ਹੰਕਾਰੀ ਬੰਦੇ ਨਾਲ ਗੁਰੂ ਘਰ ਦਾ ਕੋਈ ਸੰਬੰਧ ਬਣ ਨਹੀਂ ਸਕਦਾ। ਸਾਧ ਸੰਗਤ ਜੀ ਇਹ ਗੱਲ ਯਾਦ ਰਹੇ, ਕੰਮ ਹੀ ਬਖਸ਼ਿਆ ਜਾ ਸਕਦਾ ਹੈ, ਕ੍ਰੋਧੀ ਵੀ ਬਖਸ਼ਿਆ ਜਾ ਸਕਦਾ ਹੈ, ਲੋਭੀ ਵੀ ਬਖਸ਼ਿਆ ਜਾਂਦਾ ਹੈ। ਹੰਕਾਰੀ ਨੂੰ ਕਿਵੇਂ ਬਖਸ਼ੀਏ, ਹੰਕਾਰੀ ਝੁਕਦਾ ਹੀ ਨਹੀਂ। ਕੰਮ ਹੀ ਬੰਦਾ ਕਾਮ ਵਾਸ਼ਨਾ ਦੇ ਅਧੀਨ ਕੋਈ ਪਾਪ ਕਰ ਲਵੇ, ਘੰਟੇ ਦੋ ਘੰਟੇ ਬਾਅਦ, ਮਹੀਨੇ ਦੋ ਮਹੀਨੇ ਬਾਅਦ, ਸਾਲ ਦੋ ਸਾਲ ਬਾਅਦ ਆਪਣੀ ਗਲਤੀ ਦਾ ਪਛਤਾਵਾ ਕਰਕੇ ਗੁਰੂ ਕੋਲੋਂ ਮਾਫ਼ੀ ਮੰਗ ਸਕਦਾ। ਕ੍ਰੋਧੀ ਬੰਦਾ ਗੁੱਸੇ 'ਚ ਆ ਕੇ ਕਿਸੇ ਨਾਲ ਲੜ ਪਿੱਟ ਲੈਂਦਾ, ਪਰ ਜਦੋਂ ਗੁੱਸਾ ਠੰਡਾ ਹੁੰਦਾ ਹੈ ਆਪਣੀ ਗਲਤੀ ਦਾ ਪਛਤਾਵਾ ਕਰਕੇ ਗੁਰੂ ਕੋਲੋਂ ਮਾਫ਼ੀ ਮੰਗ ਲੈਂਦਾ ਹੈ, ਬਖਸ਼ਿਆ ਜਾਂਦਾ ਹੈ। ਲਾਲਚੀ ਬੰਦਾ ਵੀ ਜਦੋਂ ਉਹਦੀਆਂ ਅੱਖਾਂ ਖੁੱਲ੍ਹ ਜਾਣ ਵੀ ਲਾਲਚ ਵਿੱਚੋਂ ਮੈਨੂੰ ਕੁਛ ਮਿਲਿਆ ਨਹੀਂ, ਆਪਣੀ ਗਲਤੀ ਦਾ ਅਹਿਸਾਸ ਕਰਕੇ ਬਖਸ਼ਿਆ ਜਾ ਸਕਦਾ ਹੈ। ਪਰ ਹੰਕਾਰ ਇਹੋ ਜਿਹੀ ਬਿਮਾਰੀ ਹੈ, ਜਿੰਨਾ ਚਿਰ ਨਿਮਰਤਾ ਨਹੀਂ ਆਉਂਦੀ ਉਹ ਮਿਟਦੀ ਨਹੀਂ, ਅਤੇ ਉਹਨਾਂ ਚਿਰ ਉਹ ਗੁਰੂ ਅੱਗੇ ਝੁਕਦਾ ਹੀ ਨਹੀਂ। ਇਸ ਕਰਕੇ ਗੁਰੂਆਂ ਦੇ ਨਾਲ ਹੰਕਾਰੀ ਬੰਦੇ ਦਾ ਰਿਸ਼ਤਾ ਨਹੀਂ ਬਣਦਾ। ਗੁਰੂ ਸਾਹਿਬ ਨੇ ਆਖਿਆ ਵੀ ਉਹ ਰਿਸ਼ਤਾ ਅਸੀਂ ਨਹੀਂ ਲੈਣਾ, ਸਾਡਾ ਕੋਈ ਗਰੀਬ ਸਿੱਖ ਸਾਨੂੰ ਰਿਸ਼ਤਾ ਦੇ ਦੇਵੇਗਾ। ਤਾਂ ਉਸ ਵੇਲੇ ਭਾਈ ਨਾਰਾਇਣ ਦਾਸ ਜੀ, ਬ੍ਰਹਮ ਗਿਆਨੀ ਭਾਈ ਪਾਰੋ ਦੇ ਪੋਤਰੇ ਉੱਥੇ ਬੈਠੇ ਹੋਏ ਸਨ। ਉਹਨਾਂ ਦੀ ਬੇਟੀ ਮਾਤਾ ਦਮੋਦਰੀ 7 ਸਾਲ ਦੀ ਸੀ, ਉਹਨਾਂ ਨੇ ਇਹ ਰਿਸ਼ਤਾ ਪੱਕਾ ਕਰ ਦਿੱਤਾ। ਕਿ ਮੇਰੀ ਬੇਟੀ ਦਾ ਰਿਸ਼ਤਾ ਮਹਾਰਾਜ ਪ੍ਰਵਾਨ ਕਰ ਲਓ। ਗੁਰੂ ਸਾਹਿਬ ਨੇ ਖੁਸ਼ੀ ਨਾਲ ਉਹ ਰਿਸ਼ਤਾ ਪ੍ਰਵਾਨ ਕਰ ਲਿਆ ਅਤੇ ਭਾਈ ਨਰਾਇਣ ਦਾਸ ਨੂੰ ਕਹਿਤਾ ਵੀ ਅਸੀਂ ਬਰਾਤ ਲੈ ਕੇ ਆਵਾਂਗੇ, ਤੁਸੀਂ ਵਿਆਹ ਦੀ ਤਿਆਰੀ ਰੱਖੋ। ਬਾਬਾ ਨਰਾਇਣ ਦਾਸ ਜੀ ਆਪਣੇ ਪਿੰਡ ਡੱਲੇ, ਸੁਲਤਾਨਪੁਰ ਦੇ ਲਾਗੇ ਡੱਲਾ ਹੈ ਦੁਆਬੇ ਵਿੱਚ ਕਪੂਰਥਲੇ ਜ਼ਿਲ੍ਹੇ ਵਿੱਚ, ਉੱਥੇ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਸਾਧ ਸੰਗਤ ਜੀ ਵਿਆਹ ਦੀਆਂ ਤਿਆਰੀਆਂ ਕਰ ਲਈਆਂ। ਇੱਧਰ ਗੁਰੂ ਸਾਹਿਬ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੇ, ਪਰ ਚੰਦੂ ਦੇ ਜਿਹੜੇ ਲਾਗੀ ਉਹ ਬਾਹਮਣ ਅਤੇ ਨਾਈ ਉੱਥੋਂ ਸ਼ਗਨ ਲੈ ਕੇ ਆਏ ਸੀ, ਉਹਨਾਂ ਦਾ ਰਿਸ਼ਤਾ ਜੋ ਗੁਰੂ ਸਾਹਿਬ ਨੇ ਨਹੀਂ ਲਿਆ, ਉਹ ਗੁੱਸੇ ਵਿੱਚ ਨਾਰਾਜ਼ਗੀ ਦੇ ਨਾਲ ਉੱਥੋਂ ਚਲੇ ਗਏ। ਅਤੇ ਜਾ ਕੇ ਉਹਨਾਂ ਨੇ ਬੜੀ ਦੁਖੀ ਹਿਰਦੇ ਨਾਲ ਇਹ ਵਾਰਤਾ ਚੰਦੂ ਨੂੰ ਸੁਣਾਈ। ਉਹ ਕਥਾ ਅੱਜ ਦੇ ਪ੍ਰਕਰਨ ਵਿੱਚ ਆਪਾਂ ਸਰਵਣ ਕਰੀਏ। ਸਾਰੀ ਸੰਗਤ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦਿਜ ਨਾਈ ਛੂਚੇ ਹਟੇ,
ਬ੍ਰਾਹਮਣ ਅਤੇ ਨਾਈ ਸਾਧ ਸੰਗਤ ਜੀ ਖਾਲੀ ਪਰਤ ਪਏ ਹਨ, ਰਿਸ਼ਤਾ ਨਹੀਂ ਮਿਲਿਆ ਉਹਨਾਂ ਨੂੰ, ਰਿਸ਼ਤਾ ਨਹੀਂ ਹੋਇਆ, ਗੁਰੂ ਜੀ ਨੇ ਰਿਸ਼ਤਾ ਲਿਆ ਹੀ ਨਹੀਂ। ਹਾਂਜੀ,
ਤਿੰਨ ਕੋ ਸੁਣੋ ਬ੍ਰਤੰਤ,
ਉਹ ਜੋ ਖਾਲੀ ਵਾਪਸ ਦਿੱਲੀ ਨੂੰ ਜਾ ਰਹੇ ਨੇ ਉਹਨਾਂ ਦੀ ਕਥਾ ਸੁਣੋ ਪਿਆਰ ਨਾਲ।
ਮਹਾਂ ਦੁਖਤ ਗਮਨਤ ਭਏ,
ਨਾਈ ਤੇ ਬਾਹਮਣ ਬੜੇ ਦੁਖੀ ਹਨ, ਵਾਪਸ ਜਾ ਰਹੇ ਨੇ।
ਹਿਰਦੇ ਅਧਿਕ ਪਛਤੰਤ,
ਮਨ ਵਿੱਚ ਬੜਾ ਪਛਤਾਵਾ ਕਰ ਰਹੇ ਨੇ, ਪਛਤਾ ਰਹੇ ਨੇ ਵੀ ਕੀ ਬਣ ਗਿਆ, ਅਸੀਂ ਤਾਂ ਬੜੀ ਵੱਡੀ ਆਸ ਉਮੀਦ ਲੈ ਕੇ ਰਿਸ਼ਤਾ ਲੈ ਕੇ ਆਏ ਸੀ, ਪਰ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਨਿਰਾਸ਼ ਕਰ ਦਿੱਤਾ ਹੈ, ਵਾਪਸ ਭੇਜ ਦਿੱਤਾ ਹੈ। ਹਾਂਜੀ,
ਚੌਪਈ ਸਨਾ ਸਨਾ ਦਿੱਲੀ ਪੁਰ ਗਏ,
ਇਹ ਹੌਲੇ ਹੌਲੇ ਮੁਰਝਾਏ ਹੋਏ ਮਨ ਨਾਲ, ਟੱਠੇ ਹੋਏ ਮਨ ਨਾਲ ਦਿੱਲੀ ਪਹੁੰਚੇ ਹਨ। ਹਾਂਜੀ,
ਮਗਮਹਿ ਕਿਨਹੋਂ ਲੂਟ ਜਨ ਲਏ,
ਇੱਦਾਂ ਲੱਗਦਾ ਸੀ ਇਵੇਂ ਉਹਨਾਂ ਦੇ ਪੱਗਾਂ ਢਿੱਲੀਆਂ ਹੋਈਆਂ ਪਈਆਂ, ਪੈਰਾਂ 'ਚ ਉਹਨਾਂ ਦੇ ਚੱਲਣ ਦੀ ਤਾਕਤ ਕੋਈ ਨਹੀਂ, ਸਰੀਰ ਇੱਦਾਂ ਨਿਡਾਲ ਹੋਇਆ ਪਿਆ ਵੀ ਜਿਵੇਂ ਰਸਤੇ 'ਚ ਕਿਸੇ ਨੇ ਲੁੱਟ ਲਿਆ ਹੁੰਦਾ, ਜਿਵੇਂ ਰਾਹ ਜਾਂਦੇ ਨੂੰ ਕੋਈ ਡਾਕੂ ਲੁੱਟ ਕੇ ਲੈ ਜਾਵੇ ਅਤੇ ਉਹ ਬੰਦਾ ਫਿਰ ਜਦੋਂ ਘਰ ਜਾਂਦਾ ਨਾ, ਬੜਾ ਹੀ ਨਿਰਾਸ਼ ਹੋਇਆ ਪਿਆ। ਇੱਦਾਂ ਸਮਝੋ ਲੁੱਟੇ ਪੁੱਟੇ ਜਿਵੇਂ ਹੁੰਦੇ ਹਨ, ਇੱਦਾਂ ਨਾਈ ਅਤੇ ਬਾਹਮਣ ਦਿੱਲੀ ਪਹੁੰਚੇ ਹਨ। ਹਾਂਜੀ,
ਘਰ ਖੱਤਰੀ ਕੇ ਪਹੁੰਚੇ ਜਾਏ,
ਚੰਦੂ ਖੱਤਰੀ ਦੇ ਘਰ ਜਾ ਪਹੁੰਚੇ ਹਨ।
ਜਹਾਂ ਮੂਡ ਬੈਠਿਓ ਗਰਬਾਏ,
ਜਿੱਥੇ ਹੰਕਾਰੀ ਮੂਰਖ ਚੰਦੂ ਗਦੇਲੇ ਦਾ ਸਹਾਣਾ ਲਾ ਕੇ ਬੜਾ ਵੱਡਾ ਦੀਵਾਨ ਖਾਨਾ ਲਾ ਕੇ ਬੈਠਾ ਹੈ। ਹਾਂਜੀ,
ਗਿਲਮ ਗਲੀਚੇ ਫਰਸ਼ ਵਿਸਾਲਾ,
ਬੜੇ ਸੋਹਣੇ ਗਲੀਚੇ ਵਿਛੇ ਹੋਏ ਨੇ, ਗਿਲਮ ਗਲੀਚੇ ਵਿਛੇ ਹੋਏ ਨੇ। ਉਹਦਾ ਘਰ ਬੜਾ ਵੱਡਾ ਸੀ, ਦਿੱਲੀ 'ਚ ਵੀ ਉਹਦਾ ਘਰ ਸੀ, ਜਲੰਧਰ ਵੀ ਉਹਦਾ ਘਰ ਸੀ, ਸਰਹੰਦ ਵੀ ਉਹਦਾ ਘਰ ਸੀ ਅਤੇ ਲਾਹੌਰ ਵੀ ਉਹਦਾ ਘਰ ਸੀ, ਹੋਰ ਵੀ ਜਿਹੜੇ ਸ਼ਹਿਰ ਨੇ ਆਗਰਾ ਗਵਾਲੀਅਰ ਵੱਡੇ ਵੱਡੇ ਸ਼ਹਿਰਾਂ 'ਚ ਉਹਨੇ ਆਪਣੇ ਮਕਾਨ ਵੱਖਰੇ ਬਣਾਏ ਹੋਏ। ਬਹੁਤ ਅਮੀਰ ਆਦਮੀ ਸੀ, ਪੈਸੇ ਵਾਲਾ ਸੀ, ਵੱਡੇ ਵੱਡੇ ਸ਼ਹਿਰਾਂ 'ਚ ਉਹਦੀ ਰਿਸ਼ਤੇਦਾਰੀ ਸੀ, ਜਾਣ ਪਛਾਣ ਸੀ, ਬਾਦਸ਼ਾਹ ਦਾ ਦੀਵਾਨ ਹੋਣ ਕਰਕੇ ਅਮੀਰਾਂ ਵਾਲਾ ਠਾਠ ਰੱਖਦਾ ਸੀ। ਬੜੇ ਬੜੇ ਆਲੀਸ਼ਾਨ ਗਿਲਮ ਗਲੀਚੇ ਕਾਲੀਨ ਵਿਛੇ ਹੋਏ ਨੇ ਜਿਨ੍ਹਾਂ ਉੱਤੇ ਉਹ ਬੈਠਾ ਹੋਇਆ ਹੈ।
ਬੈਠਕ ਮੈਂ ਬੈਠਿਓ ਖੁਸ਼ਹਾਲਾ,
ਆਪਣੀ ਬੈਠਕ ਦੇ ਵਿੱਚ ਖੁਸ਼ਹਾਲ ਹੋ ਕੇ ਚੰਦੂ ਬੈਠਾ ਹੈ, ਗੋਲ ਸਰਾਣਾ ਉਹਨੇ ਆਪਣੀ ਪਿੱਠ ਪਿੱਛੇ ਰੱਖਿਆ ਹੋਇਆ ਹੈ।
ਬੜ ਉਪਧਾਨ ਧਰਿਓ ਜਿਹੇ ਪਾਛੇ,
ਹਾਂ ਬੜਾ ਵੱਡਾ ਗੋਲ ਸਰਾਣਾ, ਉਪਧਾਨ ਸਰਾਣੇ ਨੂੰ ਕਹਿੰਦੇ। ਇੱਕ ਤਾਂ ਉਹ ਸਰਾਣਾ ਹੁੰਦਾ ਜਿਹੜਾ ਆਪਾਂ ਦਿਨ ਰਾਤ ਨੂੰ ਛੋਟਾ ਜਿਹਾ ਸਿਰ ਥੱਲੇ ਲੈ ਕੇ ਸੌਂਦੇ ਹਾਂ, ਇੱਕ ਉਹ ਹੁੰਦਾ ਸਿਰਹਾਣਾ ਜਿਹੜਾ ਗੋਲ ਵੱਡਾ ਸਾਰਾ, ਆੜਤੀਆਂ ਨੇ ਜਾਂ ਸੇਠਾਂ ਨੇ ਜਾਂ ਦੀਵਾਨਾਂ ਨੇ ਆਪਣੇ ਦੀਵਾਨ ਖਾਨੇ 'ਚ ਰੱਖਿਆ ਹੁੰਦਾ, ਉਹਦਾ ਸਹਾਰਾ ਜਿਹਾ ਲਾ ਕੇ ਢੋ ਲਾ ਕੇ ਬੈਠੇ ਰਹਿੰਦੇ ਹਨ। ਉਹ ਚੰਦੂ ਨੇ ਬੜਾ ਗੋਲ ਸਿਰਹਾਣਾ ਆਪਣੇ ਪਿਛਲੇ ਬੰਨੇ ਰੱਖਿਆ ਹੋਇਆ, ਉਹਦੇ 'ਤੇ ਇੱਕ ਕੋਹਣੀ ਰੱਖੀ ਹੋਈ ਹੈ, ਆਪਣੀ ਬਾਂਹ ਰੱਖੀ ਹੋਈ ਹੈ ਅਤੇ ਪਿਆ ਬੈਠਾ ਹੈ। ਹਾਂਜੀ,
ਸਗਰੇ ਸੇਤ ਬਸਤਰ ਤਨ ਕਾਛੇ,
ਚਿੱਟੇ ਕੱਪੜੇ ਨਵੇਂ ਸਾਫ਼ ਸੁਥਰੇ ਚੰਦੂ ਨੇ ਪਾਏ ਹੋਏ ਨੇ, ਧੋਤੀ ਵੀ ਚਿੱਟੀ ਬੰਨ੍ਹੀ ਹੋਈ ਹੈ ਅਤੇ ਕਮੀਜ਼ ਵੀ ਉਹਨੇ ਚਿੱਟਾ ਪਾਇਆ ਹੋਇਆ ਹੈ।
ਬੈਠੇ ਲਿਖਣ ਹਾਰ ਢਿੱਗ ਬ੍ਰਿੰਦ,
ਉਹਦੇ ਸਾਹਮਣੇ 5-7 ਲਿਖਾਰੀ ਮੁਨੀਮ ਬੈਠੇ ਹੋਏ ਨੇ ਜਿਹੜੇ ਲਗਾਤਾਰ ਲਿਖੀ ਜਾਂਦੇ ਨੇ ਹਿਸਾਬ ਕਿਤਾਬ। ਉਹ ਜਿੱਦਾਂ ਜਿੱਦਾਂ ਬੋਲਦਾ ਹੈ ਉੱਦਾਂ ਉੱਦਾਂ ਵਹੀਆਂ ਖਾਤਿਆਂ ਵਿੱਚ ਹਿਸਾਬ ਕਿਤਾਬ ਲਿਖਦੇ ਨੇ, ਕਿਹੜੇ ਕਿਹੜੇ ਸੂਬੇ ਦੀ ਕਿੰਨੀ ਮਾਇਆ ਆਈ ਹੈ, ਕਿੰਨੀ ਗਈ ਹੈ, ਕਿੰਨੀ ਜਮ੍ਹਾਂ ਹੋਈ ਹੈ, ਉਹ ਸਾਰਾ ਹਿਸਾਬ ਕਿਤਾਬ ਆਪਣੇ ਮੁਨੀਮਾ ਕੋਲੋਂ ਲਿਖਵਾ ਰਿਹਾ ਹੈ। ਹਾਂਜੀ,
ਕਿਤਕ ਖੁਸ਼ਾਮਦ ਕਰਤ ਬਿਲੰਦ,
ਕਈ ਉਹਦੇ ਖੁਸ਼ਾਮਦਗੀਰ ਬੰਦੇ ਵੀ ਉੱਥੇ ਉਹਦੇ ਸਾਹਮਣੇ ਬੈਠੇ ਉਹਦੀ ਖੁਸ਼ਾਮਦ ਕਰ ਰਹੇ ਨੇ, ਦੀਵਾਨ ਜੀ ਕਰਕੇ ਉਹਨੂੰ ਵੜਿਆ ਕੇ ਉਹਦੇ ਕੋਲੋਂ ਆਪਣੇ ਕੰਮ ਕਢਾਉਂਦੇ ਨੇ। ਵੱਡੇ ਲੋਕਾਂ ਦੇ ਕੋਲ ਚਿਮਚੇ ਬੜੇ ਹੁੰਦੇ ਸਾਧਸੰਗ ਜੀ, ਚਮਚਾਗਿਰੀ ਕਰਨ ਵਾਲੇ ਉਹ ਬੰਦੇ ਵੀ ਉੱਥੇ ਬਹੁਤ ਸਾਰੇ ਜਿਹੜੇ ਖੁਸ਼ਾਮਦ ਕਰਕੇ ਚੰਦੂ ਤੋਂ ਆਪਣੇ ਕੰਮ ਕਢਵਾ ਰਹੇ ਨੇ।
ਕਾਰਜ ਅਰਥੀ ਮਾਨਵ ਕਈ,
ਜਿਹੜੇ ਆਪੋ ਆਪਣੇ ਕੰਮਾਂ ਵਾਸਤੇ ਆਏ ਨੇ, ਕੋਈ ਕਹਿੰਦਾ ਮੇਰੀ ਨੌਕਰੀ ਲਵਾ ਦਿਓ, ਕੋਈ ਕਹਿੰਦਾ ਮੇਰਾ ਬੰਦਾ ਜੇਲ੍ਹ 'ਚ ਹੈ, ਤੁਸੀਂ ਮਹਾਰਾਜ ਕਹਿ ਸੁਣ ਕੇ ਬਾਦਸ਼ਾਹ ਕੋਲੋਂ ਸਾਡਾ ਬੰਦਾ ਜੇਲ੍ਹ 'ਚੋਂ ਕਢਾ ਦਿਓ, ਕੋਈ ਕਹਿੰਦਾ ਸਾਨੂੰ ਜ਼ਿਆਦਾ ਜੁਰਮਾਨਾ ਹੋ ਗਿਆ, ਸਾਡਾ ਜੁਰਮਾਨਾ ਮਾਫ਼ ਕਰਾ ਦਿਓ, ਕੋਈ ਕਹਿੰਦਾ ਕਿ ਬਾਦਸ਼ਾਹ ਨੂੰ ਕਹਿ ਕੇ ਸਾਨੂੰ ਕੋਈ ਜਗੀਰ ਦਵਾ ਦਿਓ, ਕੋਈ ਮਸਲਾ ਲੈ ਕੇ। ਜਿਵੇਂ ਵੱਡੇ ਲੋਕਾਂ ਦੇ ਕੋਲ ਸਾਧ ਸੰਗਤ ਜੀ ਲੋਕ ਆਉਂਦੇ ਨੇ, ਚੰਦੂ ਦੇ ਕੋਲ ਵੀ ਕਈ ਬੰਦੇ ਆਪਣੀਆਂ ਆਪਣੀਆਂ ਅਰਜ਼ੀਆਂ ਲੈ ਕੇ ਬੈਠੇ ਹੋਏ ਨੇ।
ਜੋਰਤ ਹੱਥ ਨ ਜਾਚਤ ਸਈ,
ਉਹ ਵਿਚਾਰੇ ਹੱਥ ਜੋੜ ਜੋੜ ਕੇ ਤਰਲੇ ਕੱਢੀ ਜਾਂਦੇ, ਦੀਵਾਨ ਜੀ ਅਸੀਂ ਗਰੀਬ ਬੰਦੇ ਹਾਂ, ਸਾਡਾ ਕੰਮ ਕਰਾਓ, ਸਾਨੂੰ ਤੁਹਾਡਾ ਹੀ ਸਹਾਰਾ ਹੈ, ਤੁਸੀਂ ਸਾਡੇ 'ਤੇ ਮਿਹਰਬਾਨ ਹੋਵੋ, ਤੁਹਾਡੇ ਜ਼ਬਾਨ ਹਿਲਣੀ ਹੈ ਬਾਦਸ਼ਾਹ ਨੂੰ ਮਾੜਾ ਜਿਹਾ ਤੁਸੀਂ ਕਹਿਣਾ, ਸਾਡਾ ਕੰਮ ਹੋ ਜਾਣਾ। ਉਹ ਵਿਚਾਰੇ ਬੰਦੇ ਜਿਹੜੇ ਆਪਣੇ ਆਪਣੇ ਕੰਮਾਂ ਵਾਸਤੇ ਤਰਲੇ ਕੱਢਦੇ ਬੈਠੇ ਨੇ।
ਵੱਡੀ ਕਚਹਿਰੀ ਮਹਿ ਸੋ ਬੈਸਾ,
ਵੱਡੀ ਕਚਹਿਰੀ ਲੱਗੀ ਹੋਈ ਹੈ, ਉਸ ਕਚਹਿਰੀ ਦੇ ਵਿੱਚ ਉਹ ਬੈਠਾ ਹੋਇਆ ਆਪਣੇ ਦੀਵਾਨ ਖਾਨੇ ਦੇ ਵਿੱਚ, ਪੰਜ ਦਸ ਬੰਦੇ ਉਹਦੇ ਲਿਖਣ ਵਾਲੇ ਬੈਠੇ ਨੇ, ਪੰਜ ਦਸ ਉਹਦੇ ਚਮਚੇ ਬੈਠੇ ਨੇ, ਪੰਜ ਦਸ ਬੰਦੇ ਉਹਦੇ ਕੋਲ ਆਪਣੀਆਂ ਆਪਣੀਆਂ ਅਰਜ਼ੀਆਂ ਲੈ ਕੇ ਬੈਠੇ ਨੇ, ਯਾਨੀ ਉਹਦਾ ਦਲਾਨ ਜਿਹੜਾ ਹੈ, ਜਿਹੜੀ ਉਹਦੇ ਮਕਾਂ ਘਰ ਦੀ ਲੋਬੀ ਹੈ, ਜਿਹੜੀ ਬੈਠਕ ਹੈ, ਉਹ ਬੰਦਿਆਂ ਨਾਲ ਭਰੀ ਹੋਈ ਹੈ। ਹਾਂਜੀ,
ਪੁੱਤਰ ਦੇਤ ਜੋਗ ਜਿਸ ਜੈਸਾ,
ਜਿਹੜਾ ਜਿਹੜਾ ਜਵਾਬ ਕਿਸੇ ਨੂੰ ਦੇਣਾ ਉਹ ਸੋਚ ਕੇ ਦੇਈ ਜਾਂਦਾ। ਚੰਦੂ ਕਹੀ ਜਾਂਦਾ ਵੀ ਤੇਰਾ ਕੰਮ ਨਹੀਂ ਹੋ ਸਕਦਾ, ਤੇਰਾ ਕੰਮ ਔਖਾ ਹੈ, ਤੇਰੇ ਕੰਮ ਦਾ ਬਈ ਪੈਸੇ ਬੜੇ ਲੱਗਣੇ, ਤੇਰਾ ਕੰਮ ਬਈ ਦੇਰੀ ਨਾਲ ਹੋਵੇਗਾ। ਇੱਦਾਂ ਕਿਸੇ ਨੂੰ ਕੁਛ ਕਹਿੰਦਾ, ਕਿਸੇ ਨੂੰ ਕੁਛ ਕਹਿੰਦਾ। ਜਿਵੇਂ ਇਹ ਰਾਜਨੀਤਿਕ ਲੋਕ ਸਾਰਿਆਂ ਨੂੰ ਕੋਈ ਨਾ ਕੋਈ ਲਾਰਾ ਲਾ ਹੀ ਦਿੰਦੇ ਹੁੰਦੇ ਆ, ਚੰਦੂ ਆਪਣੇ ਹਿਸਾਬ ਕਿਤਾਬ ਨਾਲ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਈ ਜਾਂਦਾ।
ਪੇਪਰ ਅਛਿਰਵਾਦ ਕਹਿ ਜੀਵਹ,
ਇੰਨੇ ਨੂੰ ਬ੍ਰਾਹਮਣ 'ਤੇ ਨਾ ਹੀ ਪਹੁੰਚ ਗਏ, ਜਾ ਕੇ ਬ੍ਰਾਹਮਣ ਨੇ ਅਸ਼ੀਰਵਾਦ ਦਿੱਤਾ ਕਿ ਜਜਮਾਨ ਜੀ ਜਿਉਂਦੇ ਰਹੋ। ਹਾਂਜੀ,
ਚਿਰੰਕਾਲ ਜਸ ਜੋਤ ਜਗਤੀ ਵਹ,
ਤੁਹਾਡਾ ਜਸ ਹੋਵੇ, ਤੁਹਾਡਾ ਪ੍ਰਤਾਪ ਹੋਵੇ, ਲੰਮੀ ਉਮਰ ਹੋਵੇ। ਬ੍ਰਾਹਮਣ ਜਦੋਂ ਵੀ ਕਿਸੇ ਦੇ ਘਰ ਜਾਂਦੇ ਨੇ ਆਪਣੇ ਜਜਮਾਨਾਂ ਦੇ, ਤਾਂ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਨੇ, ਤਾਂ ਹੀ ਉਹਨਾਂ ਨੂੰ ਦਾਨ ਮਿਲਦਾ। ਜੇ ਉਹ ਅਸ਼ੀਰਵਾਦ ਨਾ ਦੇਣ ਤਾਂ ਦਾਨ ਕਿੱਥੋਂ ਮਿਲਦਾ। ਉਹਨੇ ਆਪਣੇ ਜਜਮਾਨ ਨੂੰ ਅਸ਼ੀਰਵਾਦ ਦਿੱਤੀ ਕਿ ਜਜਮਾਨ ਜੀ, ਦੀਵਾਨ ਜੀ ਜਿਉਂਦੇ ਰਹੋ, ਲੰਮੀਆਂ ਉਮਰਾਂ ਹੋਣ ਤੁਹਾਡੀਆਂ। ਹਾਂਜੀ,
ਮੁਖ ਮੁਰਝਾਇਓ ਬਹੁ ਦਿਜਕੇਰਾ,
ਦੀਵਾਨ ਨੇ ਮੂੰਹ ਚੱਕ ਕੇ ਦੇਖਿਆ ਪੰਡਿਤ ਹੋਰੀ ਵਾਪਸ ਆ ਗਏ ਨੇ, ਪਰ ਖੁਸ਼ੀ ਨਹੀਂ ਹੈ ਚਿਹਰੇ ਉੱਤੇ, ਪੰਡਿਤ ਦਾ ਮੂੰਹ ਮੁਰਝਾਇਆ ਹੋਇਆ। ਚੰਦੂ ਨੇ ਪੜ੍ਹ ਲਿਆ। ਹਾਂਜੀ,
ਚੰਦੂ ਤਬ ਹੈ ਬਿਲੋਚਨ ਹੇਰਾ,
ਚੰਦੂ ਨੇ ਆਪਣੀ ਅੱਖਾਂ ਨਾਲ ਧਿਆਨ ਨਾਲ ਦੇਖਿਆ ਵੀ ਪੰਡਿਤ ਜੀ ਤਾਂ ਰਿਸ਼ਤਾ ਕਰਕੇ ਆਏ ਨੇ, ਖੁਸ਼ ਹੋਣਾ ਚਾਹੀਦਾ ਸੀ, ਇਹ ਉਦਾਸ ਜਿਹੇ ਕਿਉਂ ਲੱਗਦੇ ਨੇ। ਹਾਂਜੀ,
ਪਾਏ ਲੱਗ ਹੈ ਪਾਂਦਾ ਕਹਬਾਤੀ,
ਅਤੇ ਚੰਦੂ ਕਹਿਣ ਲੱਗਾ ਪਾਂਦਾ ਜੀ ਪੈਰੀ ਪਹਿਨਾ, ਕਿਉਂਕਿ ਪੰਡਿਤ ਜਿਹੜੇ ਨੇ ਉਹ ਗੁਰੂ ਨੇ, ਅਤੇ ਖੱਤਰੀ ਜਿਹੜੇ ਉਹਨਾਂ ਦੇ ਸੇਵਕ ਨੇ, ਉਹ ਕਹਿਣ ਲੱਗਾ ਮੈਂ ਤੁਹਾਨੂੰ ਪੈਰੀ ਪਹਿਨਾ, ਅਤੇ ਪਾਂਦਾ ਜੀ ਸੁੱਖ ਤਾਂ ਹੈ, ਠੀਕ ਤਾਂ ਹੋ, ਕਿਵੇਂ ਤੁਸੀਂ ਥੱਕੇ ਜੇ, ਮੁਰਝਾਏ ਜੇ, ਕੁਮਲਾਏ ਜੇ ਕਿਉਂ ਹੋ ਤੁਸੀਂ? ਹਾਂਜੀ,
ਤੁਝ ਦੇਖਤ ਧੜਕਤ ਪੁੰਜ ਛਾਤੀ,
ਹਾਂ ਮੇਰੀ ਤਾਂ ਛਾਤੀ ਧੜਕਣ ਲੱਗ ਪਈ ਹੈ ਤੁਹਾਡਾ ਚਿਹਰਾ ਵੇਖ ਕੇ, ਵੀ ਕੋਈ ਸੁੱਖ ਹੋਵੇ ਸਹੀ। ਤੁਸੀਂ ਤਾਂ ਬੜੇ ਖੁਸ਼ ਹੁੰਦੇ ਹੋ ਜਦੋਂ ਵੀ ਆਉਂਦੇ ਹੋ, ਹੱਸਦੇ ਖੇਡਦੇ ਆਉਂਦੇ ਹੋ, ਅੱਜ ਤੁਸੀਂ ਖੁਸ਼ੀ ਦੇ ਸਮੇਂ ਖੁਸ਼ੀ ਦੀ ਖਬਰ ਲੈ ਕੇ ਆਏ ਹੋ ਕਿ ਮੁਰਝਾਇਆ ਚਿਹਰਾ ਲੈ ਕੇ ਆ ਗਏ? ਹਾਂਜੀ,
ਫਰਕਤ ਬਾਮ ਅੰਗ ਤਨ ਮੇਰੇ,
ਮੇਰੇ ਖੱਬੇ ਸਰੀਰ ਦਾ ਹਿੱਸਾ ਫਰਕਣ ਲੱਗ ਪਿਆ ਹੈ, ਮੇਰੀ ਅੱਖ ਖੱਬੀ ਫਰਕਣ ਲੱਗ ਪਈ ਹੈ, ਲੱਗਦਾ ਹੈ ਕੋਈ ਮਾੜੀਆਂ ਨਿਸ਼ਾਨੀਆਂ ਹਨ। ਹਾਂਜੀ,
ਨਹੀਂ ਸ਼ਗਨ ਕੁਛ ਆਛੇ ਹੇਰੇ,
ਮੈਨੂੰ ਚੰਗੇ ਸ਼ਗਨ ਨਹੀਂ ਜਾਪਦੇ, ਤੁਹਾਡੇ ਨਾਲ ਕੁਝ ਪਾਣਾ ਤਾਂ ਨਹੀਂ ਵਰਤ ਗਿਆ, ਪੰਡਿਤ ਜੀ ਤੁਹਾਨੂੰ ਰਸਤੇ 'ਚ ਕਿਸੇ ਨੇ ਲੁੱਟ ਤਾਂ ਨਹੀਂ ਲਿਆ, ਕਿਸੇ ਨੇ ਕੋਈ ਤੁਹਾਨੂੰ ਕਹਿ ਤਾਂ ਨਹੀਂ ਦਿੱਤਾ, ਕੋਈ ਤੁਹਾਡਾ ਕਿਸੇ ਨੇ ਅਨਿਸ਼ਟ ਕੋਈ ਇਹੋ ਜਿਹਾ ਨੁਕਸਾਨ ਤਾਂ ਨਹੀਂ ਕਰ ਦਿੱਤਾ?
ਬਦਨ ਸਚਿੰਤ ਦੇਖ ਕਰ ਤੋਹੀ,
ਤੁਹਾਡਾ ਪੰਡਿਤ ਜੀ ਚਿਹਰਾ ਚਿੰਤਾ ਤੁਰ ਦੇਖ ਕੇ ਮੈਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਘਾਟਾ ਪੈ ਗਿਆ ਲੱਗਦਾ। ਹਾਂਜੀ,
ਅਤ ਸੰਸਾ ਹੋਵਤ ਉਰ ਮੋਹੀ,
ਮੈਨੂੰ ਬਾਹਲਾ ਹੀ ਸੰਸਾ ਪੈ ਰਿਹਾ ਵੀ ਤੁਸੀਂ ਚੰਗੇ ਭਲੇ ਗਏ ਸੀ ਅਤੇ ਵਾਪਸ ਆਉਣ ਲੱਗਿਆਂ ਤੁਹਾਡਾ ਚਿਹਰਾ ਕਿਉਂ ਉੱਡਿਆ ਹੋਇਆ ਪੰਡਿਤ ਜੀ?
ਪੰਥ ਚਲਤ ਵਸਤੂ ਚੁਰਵਾਈ,
ਕੋਈ ਰਸਤੇ 'ਚ ਚੋਰੀ ਤਾਂ ਨਹੀਂ ਹੋ ਗਈ, ਸਮਾਨ ਤਾਂ ਨਹੀਂ ਤੁਹਾਡਾ ਕਿਸੇ ਨੇ ਚੋਰੀ ਕਰ ਲਿਆ?
ਕਿਦੋ ਅਪਰ ਕਾਰਜ ਵਿਗੜਾਈ,
ਜਾਂ ਕੋਈ ਤੁਹਾਡਾ ਹੋਰ ਕੰਮ ਵਿਗੜ ਗਿਆ ਪੰਡਿਤ ਜੀ? ਕੀ ਹੋ ਗਿਆ ਤੁਹਾਨੂੰ? ਤੁਸੀਂ ਤਾਂ ਮੇਰੀ ਬੇਟੀ ਦਾ ਵਿਆਹ ਰਿਸ਼ਤਾ ਕਰਕੇ ਆਏ ਹੋ ਅਤੇ ਤੁਹਾਡੇ ਚਿਹਰੇ 'ਤੇ ਤਾਂ ਮੁਸਕਰਾਹਟ, ਖੁਸ਼ੀ, ਖੇੜਾ ਹੋਣਾ ਚਾਹੀਦਾ ਸੀ। ਹਾਂਜੀ,
ਮੁੱਦ ਜੁੱਤ ਮਿਲਬੋ ਚਾਹੀਏ ਤੇਰਾ,
ਤੁਹਾਡਾ ਆਉਣਾ ਤਾਂ ਬੜੀ ਖੁਸ਼ੀ ਨਾਲ ਹੋਣਾ ਚਾਹੀਦਾ ਸੀ, ਇਸ ਵੇਲੇ ਤਾਂ ਤੁਸੀਂ ਹੱਸਦੇ ਹੱਸਦੇ ਆਉਣਾ ਚਾਹੀਦਾ ਸੀ।
ਸ਼ਾਦੀ ਹਿੱਤ ਮੇਰਾ,
ਕਿਉਂਕਿ ਮੈਂ ਤੁਹਾਨੂੰ ਬੇਟੀ ਦੀ ਸ਼ਾਦੀ ਵਾਸਤੇ ਰਿਸ਼ਤੇ ਵਾਸਤੇ ਸ਼ਗਨ ਦੇ ਕੇ ਭੇਜਿਆ ਸੀ, ਇਹ ਸਮੇਂ 'ਤੇ ਤੁਸੀਂ ਬੜੇ ਪ੍ਰਸੰਨ ਚਿੱਤ ਹੋਣੇ ਚਾਹੀਦੇ ਸੀ। ਹਾਂਜੀ,
ਜਿਸ ਮਹਿ ਤੁਝਕੋ ਲਾਭ ਬਿਸਾਲਾ,
ਕਿਉਂਕਿ ਇਹਦੇ 'ਚ ਪੰਡਿਤ ਜੀ ਤੁਹਾਨੂੰ ਵੀ ਤਾਂ ਲਾਭ ਹੋਣਾ, ਦੋਹਰੇ ਪਾਸੋਂ ਲਾਗ ਮਿਲਣੀ, ਮੈਂ ਵੀ ਤੁਹਾਨੂੰ ਮਾਲਾ ਮਾਲ ਕਰ ਦੇਣਾ ਸੀ, ਕਿਉਂਕਿ ਵੱਡੇ ਲੋਕਾਂ ਦੇ ਜਿਹੜੇ ਪਰੋਹਿਤ ਹੁੰਦੇ ਨੇ ਉਹਨਾਂ ਨੂੰ ਦਾਨ ਦਕਸ਼ਣਾ ਵੀ ਫਿਰ ਵੱਡੇ ਲੋਕ ਚੰਗੀ ਰੱਜ ਕੇ ਦਿੰਦੇ ਨੇ, ਅਤੇ ਮੈਂ ਵੀ ਤੁਹਾਨੂੰ ਹਜ਼ਾਰਾਂ ਰੁਪਈਆ ਦਾਨ ਦਕਸ਼ਣਾ ਦੇਣੀ ਸੀ, ਉਧਰੋਂ ਲੜਕੇ ਵਾਲਿਆਂ ਨੇ ਵੀ ਤੁਹਾਡੀ ਪੂਜਾ ਕਰਨੀ ਸੀ, ਜੇ ਲੜਕੀ ਵਾਲਿਆਂ ਦਾ ਪੰਡਿਤ ਆਵੇ ਤਾਂ ਲੜਕੇ ਵਾਲੇ ਉਹਦਾ ਸਨਮਾਨ ਕਰਨ, ਲੜਕੇ ਵਾਲਿਆਂ ਦਾ ਪੰਡਿਤ ਆਵੇ ਤਾਂ ਲੜਕੀ ਵਾਲੇ ਉਹਨਾਂ ਦਾ ਸਨਮਾਨ ਕਰਨ, ਇਹ ਵੀ ਰੀਤੀ ਹੈ। ਯਾਨੀ ਤੁਹਾਡੇ ਤਾਂ ਦੋਵਾਂ ਹੱਥਾਂ 'ਚ ਲੱਡੂ ਨੇ ਅਤੇ ਤੁਸੀਂ ਕਿਉਂ ਮੁਰਝਾਏ ਹੋਏ ਹੋ? ਹਾਂਜੀ,
ਅਸ ਕਾਰਜ ਮਹਿ ਤੂੰ ਇਸ ਕਾਲਾ,
ਇਹੋ ਜਿਹੇ ਸਮੇਂ 'ਚ ਤੁਹਾਡਾ ਚਿਹਰਾ ਢਲਕਿਆ ਹੋਇਆ, ਤੁਹਾਡੇ ਸਰੀਰ ਦੇ ਨਿਸ਼ਚੈਨ ਚੱਕਰ ਦੱਸ ਰਹੇ ਨੇ ਵੀ ਤੁਸੀਂ ਬੜੇ ਗਮਗੀਨ ਜੇ ਹੋ, ਤੁਹਾਡੇ ਮੱਥੇ 'ਤੇ ਰੌਣਕ ਨਹੀਂ ਹੈ ਪੰਡਿਤ ਜੀ ਇਸ ਵੇਲੇ। ਹਾਂਜੀ,
ਸਮੇਂ ਹਰਖ ਕੇ ਮੁਖ ਮੁਰਝਾਇਓ,
ਖੁਸ਼ੀ ਦੇ ਸਮੇਂ ਕਿਉਂ ਤੁਹਾਡਾ ਮੂੰਹ ਮੁਰਝਾਇਆ ਹੋਇਆ ਹੈ? ਹਾਂਜੀ,
ਦੇਖਤ ਮੌਕਾ ਅਚਰਜ ਆਇਓ,
ਮੈਨੂੰ ਦੇਖ ਕੇ ਹੈਰਾਨੀ ਹੋ ਰਹੀ ਹੈ ਪੰਡਿਤ ਜੀ, ਇੰਨਾ ਖੁਸ਼ੀਆਂ ਦਾ ਸਮਾਂ ਬੇਟੀ ਦਾ ਰਿਸ਼ਤਾ ਕਰਕੇ ਆਏ ਹੋ ਅਤੇ ਮੁਰਝਾਏ ਪਏ ਹੋ ਤੁਸੀਂ।
ਸ਼ੁਭ ਕਾਰਜ ਸੋ ਬਣਿਓ ਕਿ ਨਾਹੀਂ,
ਇਹ ਦੱਸੋ ਜਿਹੜੇ ਕੰਮ ਲਈ ਗਏ ਸੀ ਰਿਸ਼ਤਾ ਦੇਣ ਵਾਸਤੇ, ਸ਼ਗਨ ਪਾਉਣ ਵਾਸਤੇ, ਉਹ ਤਾਂ ਹੋ ਗਿਆ ਕਿ ਨਹੀਂ, ਕਿ ਉਹਦੇ ਵਿੱਚ ਕੋਈ ਰੁਕਾਵਟ ਪੈ ਗਈ ਹੈ? ਹਾਂਜੀ,
ਕਹ ਪਾਉਂਦਾ ਸਭ ਬਿਧ ਮੁਜਬ ਪਾਹੀ,
ਹੇ ਪੰਡਿਤ ਜੀ ਮੈਨੂੰ ਸਾਰੀ ਗੱਲ ਦੱਸੋ ਖੋਲ੍ਹ ਕੇ, ਕਿਉਂਕਿ ਤੁਹਾਡੇ ਵੱਲ ਵੇਖ ਕੇ ਮੈਨੂੰ ਹੋਰ ਗੱਲਾਂ ਸਾਰੀਆਂ ਭੁੱਲ ਗਈਆਂ ਨੇ ਅਤੇ ਮੈਨੂੰ ਚਿੰਤਾ ਲੱਗ ਗਈ ਹੈ ਕਿ ਤੁਸੀਂ ਕੀ ਕਰ ਆਏ ਹੋ। ਹਾਂਜੀ,
ਸੁਣ ਚੰਦੂ ਤੇ ਬਿਪਰ ਉਚਾਰਾ,
ਚੰਦੂ ਦੀ ਇਹ ਗੱਲ ਸੁਣ ਕੇ ਬਾਹਮਣ ਬੋਲਿਆ, ਹਾਂਜੀ,
ਸੁਣੋ ਇਕਾਂਤ ਹੋਏ ਕਰ ਸਾਰਾ,
ਕਹਿਣ ਲੱਗਾ ਦੀਵਾਨ ਜੀ ਜਿਹੜਾ ਇਕੱਲੇ ਹੋ ਕੇ ਗੱਲ ਸੁਣ ਕਰਨ ਵਾਲੀ ਹੈ, ਇੰਨੇ ਬੰਦਿਆਂ 'ਚ ਮੈਂ ਤੁਹਾਡੇ ਸਾਹਮਣੇ ਗੱਲ ਨਹੀਂ ਕਰਨੀ, ਤੁਸੀਂ ਜਰਾ ਮੇਰੇ ਨਾਲ ਅੰਦਰਲੇ ਕਮਰੇ 'ਚ ਆ ਜਾਓ ਅਤੇ ਆਪਾਂ ਬਹਿ ਕੇ ਤੁਹਾਨੂੰ ਸਾਰੀ ਗੱਲ ਸੁਣਾਵਾਂਗੇ। ਹਾਂਜੀ,
ਸੰਸਾ ਜੋਤ ਉੱਠ ਕਰ ਤਤਕਾਲਾ,
ਕਹਿੰਦੇ ਚੰਦੂ ਦੇ ਤਾਂ ਜ਼ਮੀਨ ਪੈਰਾਂ ਥੱਲਿਓ ਨਾ ਹਿੱਲਣ ਲੱਗ ਪਈ, ਇੱਕ ਵਾਰੀ ਤਾਂ ਪਸੀਨੇ ਜੇ ਆ ਗਏ, ਹੈ ਕੋਈ ਸੁੱਖ ਹੋਵੇ ਸਹੀ, ਇੰਨਾ ਪੰਡਿਤ ਕਿਹੜੀ ਗੁਪਤ ਗੱਲ ਕਰਨੀ ਚਾਹੁੰਦਾ? ਕਿਉਂਕਿ ਜਿਹੜੇ ਬਹੁਤੇ ਅਮੀਰ ਬੰਦੇ ਹੁੰਦੇ ਨੇ ਸਾਧ ਸੰਗਤ ਜੀ, ਪੈਸੇ ਵਾਲੇ ਜਾਂ ਅਹੁਦਿਆਂ ਵਾਲੇ, ਇਹ ਖੁਸ਼ੀ ਦੀਆਂ ਖਬਰਾਂ ਹੀ ਸੁਣ ਕੇ ਖੁਸ਼ ਹੁੰਦੇ ਨੇ, ਜੇ ਕਿਤੇ ਦੁੱਖ ਦੀ ਸੁਣਨੀ ਪੈ ਜਾਵੇ, ਘਬਰਾਹਟ ਵੀ ਬੜੀ ਹੁੰਦੀ ਇਹਨਾਂ ਨੂੰ, ਉਹਦੇ ਇੱਕ ਪਸੀਨੇ ਛੁੱਟ ਗਏ ਪਹਿਲਾਂ ਹੀ ਵੀ ਪਤਾ ਨਹੀਂ ਕੀ ਸੁਣਾਉਣਾ ਇਹਨੇ ਮੈਨੂੰ। ਅਤੇ ਕਹਿੰਦੇ ਚੰਦੂ ਨਾ ਘਬਰਾਇਆ ਘਬਰਾਇਆ ਉੱਠਿਆ ਅਤੇ ਅੰਦਰ ਨੂੰ ਚਲਾ ਗਿਆ। ਹਾਂਜੀ,
ਬੈਠਿਓ ਸਭ ਤੇ ਹੋਏ ਨਿਰਾਲਾ,
ਅੰਦਰਲੀ ਬੈਠਕ ਜਿਹੜੀ ਸੀ ਜਿੱਥੇ ਇਕੱਲਾ ਕਿਸੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਸੀ ਅਤੇ ਉੱਥੇ ਗੱਲ ਕਰਦਾ ਸੀ, ਘਰ ਦੀ ਬੈਠਕ, ਇਹ ਜਿਹੜੀ ਬਾਹਰਲੀ ਬੈਠਕ ਸੀ ਇਹ ਸਾਰਿਆਂ ਵਾਸਤੇ ਓਪਨ ਸੀ, ਬਾਹਰੋਂ ਬੰਦੇ ਆਉਂਦੇ ਜਾਂਦੇ, ਸਰਕਾਰੀ ਦਰਬਾਰੇ ਕੰਮ ਦੀਵਾਨ ਖਾਨੇ ਦਾ ਚੱਲਦਾ ਸੀ, ਪਹਿਲਾਂ ਉੱਥੇ ਬੈਠਾ ਸੀ ਚੰਦੂ, ਉੱਥੋਂ ਉੱਠ ਕੇ ਅੰਦਰਲੀ ਬੈਠਕ ਵਿੱਚ ਚਲਾ ਗਿਆ। ਹਾਂਜੀ,
ਦੇਜ ਨੇ ਢਿੱਗ ਹੋਏ ਸਕਲ ਸੁਣਾਇਓ,
ਕੋਲ ਪੰਡਿਤ ਬਹਿ ਗਿਆ ਅਤੇ ਪੰਡਿਤ ਨੇ ਫਿਰ ਦੀਵਾਨ ਚੰਦੂ ਨੂੰ ਸਾਰੀ ਗੱਲ ਸੁਣਾਉਣੀ ਸ਼ੁਰੂ ਕੀਤੀ।
ਹੇ ਜਜਮਾਨ ਸੋ ਹੋਏ ਪ੍ਰਭ ਪਾਇਓ,
ਕਹਿਣ ਲੱਗਾ ਜਜਮਾਨ ਜੀ ਪਰਮਾਤਮਾ ਦੇ ਲੇਖ ਕੋਈ ਨਹੀਂ ਮਿਟਾ ਸਕਦਾ, ਜੋ ਰੱਬ ਨੇ ਲਿਖਿਆ ਹੁੰਦਾ ਤੇ ਉਹੀ ਹੈ।
ਹਾਂਜੀ, ਹਮ ਨਾਤਾ ਜਬ ਲੈ ਕਰ ਗਏ,
ਅਸੀਂ ਜਦੋਂ ਰਿਸ਼ਤਾ ਲੈ ਕੇ ਗਏ,
ਸ਼ੁਭ ਦਿਨ ਤਬ ਹਸ ਦਾਵਤ ਪਏ,
ਚੰਗਾ ਦਿਨ ਸੋਧ ਕੇ ਮੂਹਰਤ ਸੋਧ ਕੇ ਗਏ, ਬਈ ਉਸ ਦਿਨ ਸ਼ਗਨ ਪਾਵਾਂਗੇ ਤੇ ਸਾਰਾ ਕੁਝ ਅਸੀਂ ਤੁਹਾਡੇ ਕੋਲੋਂ ਲੈ ਕੇ ਗਏ। ਹਾਂਜੀ,
ਸਕਲ ਸਮਾਜ ਮਿਲਿਓ ਤਤਕਾਲ,
ਉੱਥੇ ਵੀ ਸਾਰੀ ਸ਼ਗਨ ਦੀ ਤਿਆਰੀ ਹੋ ਗਈ। ਸਾਡੇ ਜਾਣ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਸਾਰੀ ਦੁਨੀਆ ਜਿਹੜੀ ਸੀ, ਉਹਨਾਂ ਦੀ ਸਿੱਖ ਸੰਗਤ ਸੀ, ਰਿਸ਼ਤੇਦਾਰ ਸੀ, ਨਾਤੇ, ਉਹ ਸਾਰੇ ਇਕੱਠੇ ਕਰ ਲਏ। ਉਹਨਾਂ ਨੇ ਬੜਾ ਵੱਡਾ ਫੰਕਸ਼ਨ ਕੀਤਾ, ਪ੍ਰੋਗਰਾਮ ਰੱਖਿਆ, ਜਿਸ ਦਿਨ ਉਹਨਾਂ ਦੇ ਬੇਟੇ ਦਾ ਸ਼ਗਨ ਪੈਣਾ ਸੀ। ਹਾਂਜੀ,
ਲੋਕ ਹਜ਼ਾਰਾਂ ਅਨੰਦ ਵਿਸਾਲਾ,
ਹਜ਼ਾਰਾਂ ਲੋਕ ਆਏ ਸੀ ਅੰਮ੍ਰਿਤਸਰ ਦੇ ਵਿੱਚ, ਜਿਹੜੇ ਸ੍ਰੀ ਹਰਗੋਬਿੰਦ ਜੀ ਦਾ ਰਿਸ਼ਤਾ ਹੁੰਦਾ ਵੇਖਣਾ ਚਾਹੁੰਦੇ ਸਨ, ਸ਼ਗਨ ਪੈਣਾ ਚਾਹੁੰਦੇ ਸਨ, ਵੇਖਣਾ ਚਾਹੁੰਦੇ ਸਨ। ਹਾਂਜੀ,
ਬਾਲਕ ਚੌਂਕੀ ਆਨ ਬਿਠਾਇਓ,
ਤੇ ਜਿਹੜਾ ਬਾਲਕ ਹੈ ਗੁਰੂ ਅਰਜਨ ਦੇਵ ਜੀ ਦਾ ਬੇਟਾ ਹਰਗੋਬਿੰਦ, ਉਹਨੂੰ ਵੀ ਲਿਆ ਕੇ ਚੌਂਕੀ 'ਤੇ ਬਿਠਾ ਦਿੱਤਾ ਸੀ। ਸ਼ਗਨ ਵਾਲੀ ਚੌਂਕੀ ਦੇ ਉੱਤੇ ਬਹਿ ਗਿਆ ਸੀ ਉਹ, ਨਹਾ ਧੋ ਕੇ, ਸੋਹਣੇ ਕੱਪੜੇ ਪਾ ਕੇ। ਜਿਹੜਾ ਵਿਆਹ ਵਾਲਾ ਲੜਕਾ ਹੈ ਜਿਹਦੇ ਨਾਲ ਆਪਾਂ ਰਿਸ਼ਤਾ ਕਰਨਾ ਸੀ, ਉਹ ਲੜਕਾ ਵੀ ਮੰਡਪ ਦੇ ਵਿੱਚ ਬੈਠਾ ਹੋਇਆ ਸੀ, ਉਹਦੇ ਚੌਲੀ 'ਚ ਸ਼ਗਨ ਪਾਉਣ ਦੀਆਂ ਤਿਆਰੀਆਂ ਸਨ ਸਾਡੀਆਂ। ਹਾਂਜੀ,
ਗਾਵਨ ਬਾਅਦ ਤਾਂ ਸਕਲ ਰਚਾਹਿਓ,
ਉੱਥੇ ਗਾਣਾ ਵਜਾਉਣਾ ਹੋ ਰਿਹਾ ਸੀ, ਯਾਨੀ ਕੀਰਤਨ ਕਰ ਰਹੇ ਸੀ ਗੁਰੂ ਦੇ ਸਿੱਖ, ਸ਼ਬਦ ਵਾਜੇ ਹੋ ਰਹੇ ਸੀ, ਅਤੇ ਉਹ ਬੜਾ ਉੱਥੇ ਖੁਸ਼ੀ ਦਾ ਮਾਹੌਲ ਸੀਗਾ। ਯਾਨੀ ਕਿ ਉਹਨਾਂ ਦੇ ਘਰ ਦੇ ਜੋ ਰੀਤੀ ਰਿਵਾਜ਼ ਨੇ, ਉਹ ਆਪਣੇ ਗੁਰੂ ਦੀ ਬਾਣੀ ਪੜ੍ਹਦੇ ਨੇ, ਬਾਬੇ ਨਾਨਕ ਦੀ ਉਹ ਬਾਣੀ ਖੁਸ਼ੀ ਦੀ ਪੜ੍ਹ ਰਹੇ ਸਨ। ਹਾਂਜੀ,
ਹਮ ਹੈ ਬੁਲਾਇਓ ਗਮਨੇ ਤੀਰ,
ਸਾਨੂੰ ਵੀ ਬੁਲਾ ਲਿਆ ਵੀ ਆ ਜਾਓ ਪੰਡਿਤ ਜੀ, ਸ਼ਗਨ ਪਾ ਲਓ, ਅਸੀਂ ਆਪਣਾ ਸ਼ਗਨ ਦਾ ਸਮਾਨ ਜਿਹੜਾ ਵੀ ਗਹਿਣਾ ਗੱਟਾ, ਕੱਪੜਾ ਲੱਤਾ, ਮਿਠਿਆਈਆਂ, ਫਲ ਫਰੂਟ ਦੇ ਟੋਕਰੇ ਅਤੇ ਨਾਲ ਬਹੁਤ ਸਾਰੇ ਗਰੀਆਂ, ਛੁਹਾਰੇ, ਮਿਸ਼ਰੀ, ਬਦਾਮ, ਮੇਵੇ ਲੈ ਕੇ ਅਸੀਂ ਉੱਥੇ ਮੰਡਪ 'ਚ ਪਹੁੰਚ ਗਏ, ਜਿੱਥੇ ਲੜਕੇ ਦੀ ਝੋਲੀ 'ਚ ਅਸੀਂ ਸ਼ਗਨ ਪਾਉਣਾ ਸੀ।
ਜਹਾਂ ਗੁਰ ਅਪਰ ਨਰਨ ਕੀ ਪੀਰ,
ਉੱਥੇ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੇ ਵੱਡੇ ਵੱਡੇ ਸਿੱਖ ਬਾਬਾ ਬੁੱਢਾ ਜੀ ਵਰਗੇ ਬੈਠੇ ਹੋਏ ਸਨ। ਹਾਂਜੀ,
ਨੌ ਗ੍ਰਹਿ ਗਣਪਤ ਹੋ ਤੋ ਮਨਾਹਿਓ,
ਅਸੀਂ ਉਸ ਵੇਲੇ ਸਾਰੀ ਪੂਜਾ ਪਾਠ ਕਰ ਲਈ। ਹਾਂਜੀ,
ਤਿਲਕ ਕਰਨ ਕੋ ਜਬ ਉਦਤਾ ਹੈ,
ਜਦੋਂ ਅਸੀਂ ਲੜਕੇ ਦੇ ਮੱਥੇ 'ਤੇ ਤਿਲਕ ਲਾਉਣ ਲਈ ਉੱਠੇ, ਯਾਨੀ ਕਿ ਸ਼ਗਨ ਪਾਉਣ ਦੀ ਪੂਰੀ ਤਿਆਰੀ ਹੋ ਗਈ ਜਦੋਂ। ਹਾਂਜੀ,
ਦਿੱਲੀ ਤੇ ਤਬ ਪਠਾਈ ਪਾਤੀ,
ਉਸ ਵੇਲੇ ਤੁਹਾਡੇ ਕਿਸੇ ਦੁਸ਼ਮਣ ਨੇ ਦਿੱਲੀ ਤੋਂ ਚਿੱਠੀ ਭੇਜੀ ਹੋਈ ਸੀ, ਜਿਹੜੀ ਉਸ ਦਰਬਾਰ ਦੇ ਵਿੱਚ ਪਹੁੰਚ ਗਈ। ਗੁਰੂ ਅਰਜਨ ਦੇਵ ਦੇ ਸਿੱਖਾਂ ਨੇ ਉਹ ਚਿੱਠੀ ਗੁਰੂ ਨੂੰ ਫੜਾ ਦਿੱਤੀ।
ਚਲਤ ਹਮ ਹੈ ਤੁਮ ਕਹੀ ਜੋ ਬਾਤੀ,
ਜਿਹੜੀ ਗੱਲ ਸਾਡੀ ਤੁਹਾਡੀ ਇੱਥੇ ਦਿੱਲੀ 'ਚ ਹੋਈ ਸੀ, ਤੁਸੀਂ ਅਤੇ ਅਸੀਂ ਬੈਠੇ ਸੀ ਪਹਿਲਾਂ, ਜਦੋਂ ਅਸੀਂ ਰਿਸ਼ਤਾ ਵੇਖ ਕੇ ਆਏ ਸੀ, ਤੁਹਾਨੂੰ ਦੱਸਿਆ ਸੀ ਵੀ ਅਸੀਂ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਨੂੰ ਤੁਹਾਡੀ ਬੇਟੀ ਸਦਾ ਕੌਰ ਦਾ ਰਿਸ਼ਤਾ ਦੇ ਆਏ ਹਾਂ, ਅਤੇ ਗੁਰੂ ਅਰਜਨ ਦੇਵ ਜੀ ਦੇ ਘਰ ਦੀ ਮਹਿਮਾ ਤੁਹਾਨੂੰ ਸੁਣਾਈ ਸੀ, ਅਤੇ ਤੁਸੀਂ ਜਿਹੜੀ ਗੱਲ ਅੱਗੋਂ ਕਹੀ ਸੀ ਦੀਵਾਨ ਜੀ, ਉਹ ਕਿਸੇ ਨਿੰਦਕ ਨੇ, ਕਿਸੇ ਚੁਗਲਖੋਰ ਨੇ ਉੱਥੇ ਲਿਖ ਕੇ ਭੇਜ ਦਿੱਤੀ ਹੈ। ਹਾਂਜੀ,
ਮੋਰੀ ਔਰ ਦ੍ਰਿਸ਼ਟਾਂਤ ਚਬਾਰਾ,
ਤੁਸੀਂ ਤਾਂ ਦ੍ਰਿਸ਼ਟਾਂਤ ਦਿੱਤਾ ਸੀ, ਸੁਭਾਵਕ ਗੱਲ ਕੀਤੀ ਸੀ ਦੀਵਾਨ ਜੀ, ਤੁਸੀਂ ਕਿਹਾ ਸੀ ਵੀ ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਆਪ ਤੁਸੀਂ ਚਬਾਰਾ ਬਣੇ ਸੀ ਗੁਰੂ, ਅਤੇ ਗੁਰੂ ਘਰ ਨੂੰ ਤੁਸੀਂ ਮੋਰੀ ਦੱਸ ਦਿੱਤਾ ਸੀ, ਤੁਸੀਂ ਤਾਂ ਸੁਭਾਵਕ ਉੱਦਾਂ ਹੀ ਗੱਲ ਕੀਤੀ ਸੀ। ਹਾਂਜੀ,
ਨਿਜ ਬੜਤਾ ਕੇ ਹੇਤ ਉਚਾਰਾ,
ਤੁਸੀਂ ਆਪਣੀ ਵਡਿਆਈ ਦੇ ਵਾਸਤੇ, ਆਪਣੀ ਪ੍ਰਭਤਾ ਦੇ ਵਾਸਤੇ ਇਹ ਗੱਲ ਕਹਿ ਦਿੱਤੀ ਸੀ ਵੀ ਅਸੀਂ ਦੀਵਾਨ ਹਾਂ, ਬਾਦਸ਼ਾਹ ਦੇ ਸ਼ਾਹੀ ਦੀਵਾਨ ਹਾਂ, ਸਾਡਾ ਘਰ ਚੁਬਾਰੇ ਵਰਗਾ ਹੈ ਅਤੇ ਉਹਨਾਂ ਦਾ ਘਰ ਮੋਰੀ ਵਰਗਾ, ਭਾਵ ਫਕੀਰਾਂ ਸਾਧੂਆਂ ਦਾ ਘਰ ਹੈ। ਇਹ ਗੱਲ ਤੁਸੀਂ ਜੋ ਕਹੀ ਸੀ,
ਕਿਸੇ ਸੁਣ ਕਹਿ ਲਿਖ ਭੇਜੇ ਉਹ ਸਾਰੋ,
ਕਿਸੇ ਨਿੰਦਕ ਬੰਦੇ ਨੇ, ਕਿਸੇ ਚੁਗਲਖੋਰ ਨੇ ਉਹ ਸਾਰਾ ਬਰਤਾਂਤ, ਉਹ ਸਾਰੀਆਂ ਗੱਲਾਂ ਲਿਖ ਕੇ ਗੁਰੂ ਅਰਜਨ ਦੇਵ ਜੀ ਕੋਲ ਅੰਮ੍ਰਿਤਸਰ ਭੇਜ ਦਿੱਤੀਆਂ। ਉਹ ਉਸ ਵੇਲੇ ਚਿੱਠੀ ਮਿਲੀ ਜਦੋਂ ਸ਼ਗਨ ਪੈਣ ਦੀ ਤਿਆਰੀ ਹੋ ਰਹੀ ਸੀ। ਹਾਂਜੀ,
ਸੋ ਪਾਠ ਕਹਿ ਲਖ ਤੋ ਬਹੰਕਾਰੋ,
ਉਹ ਚਿੱਠੀ ਉਹਨਾਂ ਨੇ ਪੜ੍ਹ ਲਈ। ਉਹ ਚਿੱਠੀ ਪੜ੍ਹ ਕੇ ਉਹ ਸੋਚਣ ਲੱਗ ਪਏ ਵੀ ਸਾਡਾ ਜਿਹੜਾ ਕੁੜਮ ਬਣਨਾ ਬੰਦਾ ਚੰਦੂ, ਉਹ ਤਾਂ ਹੰਕਾਰੀ ਬੰਦਾ, ਬੜਾ ਮਾਇਆਧਾਰੀ ਹੈ, ਉਹਨੂੰ ਤਾਂ ਆਪਣੇ ਪੈਸੇ ਦਾ ਆਪਣੇ ਅਹੁਦੇ ਦਾ ਹੰਕਾਰ ਹੈ। ਉਹਨਾਂ ਦੀ ਸੋਚ ਬਦਲ ਗਈ, ਉਹਨਾਂ ਨੇ ਰਿਸ਼ਤਾ ਲੈਣ ਤੋਂ ਨਾ ਕਰ ਦਿੱਤੀ। ਹਾਂਜੀ,
ਜਰੀ ਨਾ ਬਾਤ ਨਾ ਲਖੀ ਵਡਾਈ,
ਉਹਨਾਂ ਨੇ ਗੁਰੂ ਅਰਜਨ ਦੇਵ ਹੋਰਾਂ ਨੇ ਤੁਹਾਡੀ ਇਹ ਗੱਲ ਜਰੀ ਨਹੀਂ, ਬਰਦਾਸ਼ਤ ਨਹੀਂ ਕੀਤੀ। ਉਹਨਾਂ ਨੇ ਤੁਹਾਡੀ ਵਡਿਆਈ ਵੀ ਨਹੀਂ ਵੇਖੀ ਵੀ ਤੁਸੀਂ ਐਡੇ ਵੱਡੇ ਦੀਵਾਨ ਹੋ, ਬਲਕਿ ਉਹ ਕਹਿਣ ਲੱਗੇ ਵੀ ਉਹ ਦੀਵਾਨ ਜੀ ਆਪਣੇ ਘਰ ਰਾਜੀ ਅਤੇ ਅਸੀਂ ਆਪਣੇ ਘਰ ਰਾਜੀ, ਅਸੀਂ ਚੁਬਾਰੇ ਤੋਂ ਕੀ ਲੈਣਾ, ਅਸੀਂ ਤਾਂ ਕੋਈ ਗਰੀਬ ਸਿੱਖ ਦਾ ਰਿਸ਼ਤਾ ਲੈ ਲਵਾਂਗੇ, ਚੁਬਾਰੇ ਨੂੰ ਕਹੋ ਵੀ ਉਹ ਆਪਣੇ ਵਰਗਾ ਕੋਈ ਚੁਬਾਰਾ ਲੱਭ ਲਵੇ। ਹਾਂਜੀ,
ਤੂਰਨ ਹਮਸੋ ਗਿਰਾ ਅਲਾਈ,
ਗੁਰੂ ਅਰਜਨ ਦੇਵ ਨੇ ਚਿੱਠੀ ਪੜ੍ਹ ਕੇ ਸਾਨੂੰ ਇਹ ਜਵਾਬ ਦਿੱਤਾ,
ਰਹਿ ਚੁਬਾਰੋ ਸੋ ਦੁੱਖ ਪਾਵਹਿ,
ਕਿ ਜਿਹੜਾ ਚੁਬਾਰਾ ਬਣਿਆ ਉਹ ਦੁੱਖ ਪਾਵੇਗਾ। ਹਾਂਜੀ,
ਮਾਰਹਿ ਟੱਕਰ ਪਾਲ ਪਨਾਵਹਿ,
ਉਹ ਟੱਕਰਾਂ ਮਾਰ ਮਾਰ ਕੇ ਆਪਣਾ ਮੱਥਾ ਪਨਾਈ ਜਾਵੇ, ਚੁਬਾਰੇ ਨਾਲ ਟੱਕਰਾਂ ਮਾਰੀ ਜਾਵੇ। ਹਾਂਜੀ,
ਕੇਤਕ ਸਿੱਖ ਕਹਿ ਹੋਇਓ ਬਖਿਆਤਾ,
ਤੇ ਉੱਥੇ ਉਹਨਾਂ ਦੇ ਸਿੱਖ ਵੀ ਬੈਠੇ ਸੀ, ਇੱਕ ਕਮਲਾ ਜਿਹਾ ਸਿੱਖ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ,
ਨਹਿ ਲਿਹੋ ਇਸ ਕਿਰਾੜ ਕੋ ਨਾਤਾ,
ਉਹ ਕਹਿੰਦੇ ਇਹ ਕਿਰਾੜ ਦਾ ਨਾਤਾ ਨਹੀਂ ਲੈਣਾ, ਇਸ ਕਿਰਾੜ ਦਾ ਇਹਦਾ ਨਹੀਂ ਲੈਣਾ ਰਿਸ਼ਤਾ ਕਹਿੰਦੇ। ਹਾਂਜੀ,
ਪ੍ਰਥਮ ਪਇਓ ਤਾਂ ਬੋਲ ਵਿਗਾੜ,
ਉਹ ਕਹਿੰਦੇ ਪਹਿਲਾਂ ਹੀ ਹੰਕਾਰੀ ਬੋਲ ਬੋਲਦਾ ਹੈ, ਬੋਲ ਵਿਗਾੜ ਹੈ ਜਿਹੜਾ, ਹੁਣੇ ਹੀ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ, ਗੁਰੂ ਘਰ ਨੂੰ ਮੋਰੀ ਦੱਸਦਾ ਹੈ।
ਸਹੀ ਨਾ ਤਿੰਨਹੋ ਸੋ ਦੀਨ ਉਗਾੜ,
ਸੋ ਉਹ ਗੱਲ ਗੁਰੂ ਅਰਜਨ ਦੇਵ ਨੇ ਅਤੇ ਉਹਦੇ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤੀ, ਉਹਨਾਂ ਨੇ ਜਰੀ ਨਹੀਂ ਸਹੀ ਨਹੀਂ, ਅਤੇ ਉਹਨਾਂ ਨੇ ਨਾਂਹ ਕਰ ਦਿੱਤੀ ਵੀ ਅਸੀਂ ਉਸ ਚੰਦੂ ਤੋਂ ਕੀ ਲੈਣਾ, ਉਹ ਆਪਣਾ ਪੈਸਾ ਆਪਣੇ ਘਰ ਰੱਖੇ, ਜਿੱਥੇ ਮਰਜ਼ੀ ਆਪਣੀ ਕੁੜੀ ਦਾ ਰਿਸ਼ਤਾ ਕਰੇ, ਅਸੀਂ ਇਹ ਹੰਕਾਰੀ ਬੰਦੇ ਦਾ ਰਿਸ਼ਤਾ ਨਹੀਂ ਲੈਣਾ, ਜਵਾਬ ਹੀ ਦੇ ਦਿੱਤਾ ਉਹਨਾਂ ਨੇ। ਹਾਂਜੀ,
ਕਿਆ ਕਹੀਏ ਹੈ ਬੜ ਕਾਜ ਵਿਗਾਰਾ,
ਹੇ ਦੀਵਾਨ ਜੀ ਕੀ ਕਹੀਏ, ਬੜਾ ਕੰਮ ਵਿਗੜ ਗਿਆ, ਅਸੀਂ ਬੜੀਆਂ ਮਿਹਨਤਾਂ ਗੁਰੂ ਅਰਜਨ ਦੇਵ ਦੀਆਂ ਕੀਤੀਆਂ, ਬੜੇ ਤਰਲੇ ਕੱਢੇ, ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ। ਹਾਂਜੀ,
ਨਹਿ ਸਬਰਿਓ ਮੈਂ ਬਹੁਤ ਉਚਾਰਾ,
ਸਾਰਿਆਂ ਨੂੰ ਸਮਝਾਇਆ ਮੈਂ, ਪਰ ਉਹ ਕਹਿੰਦੇ ਨਹੀਂ, ਅਸੀਂ ਹੰਕਾਰੀ ਬੰਦੇ ਨਾਲ ਰਿਸ਼ਤਾ ਜੋੜਨਾ ਹੀ ਨਹੀਂ, ਸਾਡਾ ਹੰਕਾਰੀਆਂ ਨਾਲ ਮੇਲ ਨਹੀਂ, ਸਾਡਾ ਤਾਂ ਨਿਮਰਤਾ ਵਾਲਿਆਂ ਨਾਲ ਮੇਲ ਹੈ, ਗਰੀਬਾਂ ਫਕੀਰਾਂ ਸਾਧੂਆਂ ਸੰਤਾਂ ਨਾਲ ਮੇਲ ਹੈ, ਜਿਹੜੇ ਮਾਇਆਧਾਰੀ ਅੰਨੇ ਬੋਲੇ ਨੇ ਉਹਨਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ।
ਕਹਿਤ ਭਏ ਜੋ ਸਮ ਹੈ ਮੋਰੀ,
ਗੁਰੂ ਅਰਜਨ ਦੇਵ ਨੇ ਭਰੇ ਦੀਵਾਨ 'ਚ ਕਹਿ ਦਿੱਤਾ ਕਿ ਚੁਬਾਰੇ ਨੂੰ ਕਹੋ ਕਿ ਆਪਣੇ ਵਰਗਾ ਚੁਬਾਰਾ ਲੱਭ ਲਵੇ, ਅਸੀਂ ਤਾਂ ਮੋਰੀ ਵਰਗੇ ਹਾਂ, ਸਾਨੂੰ ਤਾਂ ਗਰੀਬ ਸਿੱਖ ਕੋਈ ਆਪਣੀ ਬੇਟੀ ਦਾ ਰਿਸ਼ਤਾ ਦੇ ਦੇਵੇਗਾ।
ਸਮ ਮੋਰੀ ਕੇ ਮਿਲ ਹੈ ਸੋ ਮੋਰੀ,
ਮਹਾਰਾਜ ਨੇ ਕਹਿਤਾ ਵੀ ਜਿਹੜਾ ਮੋਰੀ ਵਰਗਾ ਉਹ ਸਾਨੂੰ ਮੋਰੀ ਮੈਨੂੰ ਮਿਲੇ, ਭਾਵ ਕੋਈ ਗਰੀਬ ਸਿੱਖ ਆਪਣੀ ਬੇਟੀ ਦਾ ਰਿਸ਼ਤਾ ਦੇਵੇ ਅਸੀਂ ਲੈ ਲਵਾਂਗੇ, ਪਰ ਅਮੀਰ ਬੰਦੇ ਦਾ ਮਾਇਆਧਾਰੀ ਦਾ ਰਿਸ਼ਤਾ ਨਹੀਂ ਲਵਾਂਗੇ। ਇਹ ਸਾਧ ਸੰਗਤ ਜੀ ਬਹੁਤ ਬਰੀਕੀ ਦਾ ਇਹ ਮਸਲਾ ਹੈ, ਕੋਈ ਬੰਦਾ ਵਿਰਲਾ ਹੋਵੇਗਾ ਜਿਹਨੂੰ ਪਰਮੇਸ਼ੁਰ ਨੇ ਮਾਇਆ ਦਿੱਤੀ ਹੋਵੇ ਅਤੇ ਮਨ ਨੀਵਾਂ ਹੋਵੇ, ਨਹੀਂ ਤਾਂ ਮਾਇਆ ਦਾ ਹੰਕਾਰ ਆ ਹੀ ਜਾਂਦਾ ਹੈ। ਸੋ ਚੰਦੂ ਦੇ ਮਨ 'ਚ ਆਪਣੀ ਮਾਇਆ ਦਾ ਹੰਕਾਰ ਬਹੁਤ ਸੀਗਾ, ਗੁਰੂ ਸਾਹਿਬ ਜਾਣੀ ਜਾਣ ਸਨ, ਉਹਨਾਂ ਨੇ ਆਖਿਆ ਅੱਜ ਨਹੀਂ ਤਾਂ ਕੱਲ੍ਹ ਇਹਦੇ ਨਾਲ ਫਿਰ ਵਿਗੜ ਜਾਣੀ ਹੈ, ਜਿਹਦੇ ਨਾਲ ਕੱਲ੍ਹ ਵਿਗੜਨੀ ਉਹ ਅੱਜ ਹੀ ਵਿਗਾੜ ਲਓ। ਮਨਮੁੱਖਾਂ ਨਾਲੋਂ ਟੁੱਟੀਆਂ ਭਰੀ ਜਿਨ ਮਾਇਆ ਮੋਹ ਪਿਆਰ, ਉਹਨਾਂ ਮਨਮੁੱਖਾਂ ਨਾਲੋਂ ਟੁੱਟੀ ਚੰਗੀ ਜਿਹਨਾਂ ਨੂੰ ਮਾਇਆ ਦਾ ਮੋਹ ਹੈ। ਹਾਂਜੀ,
ਇਮ ਸੁਣ ਬਹੁਤ ਥਾਨ ਕੀ ਸੰਗਤ,
ਇਸ ਤਰ੍ਹਾਂ ਜਦੋਂ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਨੇ ਨਾਂਹ ਕਰ ਦਿੱਤੀ ਅਤੇ ਉਹਨਾਂ ਦੀ ਜਿਹੜੀ ਸੰਗਤ ਬੈਠੀ ਹੋਈ ਸੀ, ਬੜੇ ਸ਼ਹਿਰਾਂ ਤੋਂ ਆਈ ਹੋਈ, ਪਿੰਡਾਂ ਤੋਂ ਆਈ ਹੋਈ, ਵੱਖਰੇ ਵੱਖਰੇ ਦੇਸ਼ਾਂ ਤੋਂ ਆਈ ਹੋਈ ਸੀ, ਗੁਰੂ ਅਰਜਨ ਦੇਵ ਦੇ ਆਲੇ ਦੁਆਲੇ ਹਜ਼ਾਰਾਂ ਸਿੱਖ ਬੈਠੇ ਹੋਏ ਸਨ,
ਬੈਠੀ ਬ੍ਰਿੰਦ ਬਲੋਕ ਉਮੰਗਤ,
ਹਜ਼ਾਰਾਂ ਸੰਗਤਾਂ ਵਿੱਚ ਗੁਰੂ ਨੇ ਕਹਿ ਦਿੱਤਾ ਵੀ ਕੋਈ ਗਰੀਬ ਸਿੱਖ ਸਾਨੂੰ ਆਪਣੀ ਬੇਟੀ ਦਾ ਆਪੇ ਰਿਸ਼ਤਾ ਦੇਗਾ, ਅਸੀਂ ਲੈ ਲਵਾਂਗੇ, ਪਰ ਅਸੀਂ ਚੰਦੂ ਤੇਰੀ ਬੇਟੀ ਦਾ ਰਿਸ਼ਤਾ ਨਹੀਂ ਲੈਣਾ, ਸਾਨੂੰ ਹੰਕਾਰੀ ਦਾ ਰਿਸ਼ਤਾ ਪ੍ਰਵਾਨ ਨਹੀਂ। ਜਦੋਂ ਗੁਰੂ ਨੇ ਇੰਨੀ ਗੱਲ ਭਰੇ ਦੀਵਾਨ ਵਿੱਚ ਕਹਿ ਦਿੱਤੀ,
ਤਿੰਨ ਮਹਿ ਤੇ ਇੱਕ ਉੱਠ ਕਰ ਖੱਤਰੀ,
ਉਹਨਾਂ ਵਿੱਚ ਇੱਕ ਖੱਤਰੀ ਉੱਠਿਆ ਜਿਹੜਾ ਉਹਨਾਂ ਦੇ ਇਲਾਕੇ ਦਾ ਹੀ ਦੱਸਦੇ ਨੇ, ਉਹਨਾਂ ਦੇ ਪੁਰਾਣੇ ਕੋਈ ਬਜ਼ੁਰਗਾਂ ਨਾਲ ਉਹਦਾ ਰਿਸ਼ਤਾ ਨਾਤਾ ਸੰਬੰਧ ਸੀ, ਉਹਨਾਂ ਦਾ ਕੋਈ ਸੇਵਕ ਪਰਿਵਾਰ ਸੀ, ਉਸ ਨੇ ਆਪਣੀ ਬੇਟੀ ਦਾ ਰਿਸ਼ਤਾ ਭਰੇ ਦੀਵਾਨ 'ਚ ਦੇ ਦਿੱਤਾ। ਹਾਂਜੀ,
ਹੱਥ ਜੋਰ ਕਹਿ ਗਿਰਾ ਬਚਿੱਤਰੀ।
ਉਹ ਸਿੱਖ ਕੋਈ ਉੱਠਿਆ, ਨਰਾਇਣ ਦਾਸ ਉਹਦਾ ਨਾਂ ਸੀ, ਉਹ ਹੱਥ ਜੋੜ ਕੇ ਗੁਰੂ ਅਰਜਨ ਦੇਵ ਨੂੰ ਬੇਨਤੀ ਕਰਨ ਲੱਗਾ।
ਸਪਤ ਬਰਖ ਕੀ ਦੋਹਤਾ ਮੇਰੀ,
ਕਿ ਹੇ ਗੁਰੂ ਜੀ, ਮੇਰੀ ਲੜਕੀ 7 ਸਾਲਾਂ ਦੀ ਹੈ ਅਤੇ ਉਹਦਾ ਨਾਮ ਦਮੋਦਰੀ, ਬੜੀ ਸੁੰਦਰ ਅਤੇ ਗੁਣਸ਼ੀਲ ਹੈ।
ਲਿਹੋ ਨਾਤਾ ਗੁਰ ਕਰਹੋ ਨਾ ਦੇਰੀ,
ਉਹ ਤੁਸੀਂ ਕਿਰਪਾ ਕਰੋ, ਮੇਰੀ ਬੇਟੀ ਦਮੋਦਰੀ ਦਾ ਰਿਸ਼ਤਾ ਲੈ ਲਓ ਅਤੇ ਮੈਂ ਆਪਣੇ ਧਨ ਭਾਗ ਸਮਝਾਂਗਾ ਕਿ ਮੇਰੀ ਬੇਟੀ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰੇਗੀ। ਹਾਂਜੀ,
ਬਾਲਕ ਤਿਲਕ ਕਰਿਓ ਤਤਕਾਲਾ।
ਗੁਰੂ ਅਰਜਨ ਦੇਵ ਜੀ ਨੇ ਉਸੇ ਵੇਲੇ ਹਾਂ ਕਰ ਦਿੱਤੀ ਅਤੇ ਉਸ ਨਰਾਇਣ ਦਾਸ ਨੇ ਲਿਆ ਕੇ ਸਗਨ ਬੱਚੇ ਦੀ ਝੋਲੀ 'ਚ ਪਾ ਦਿੱਤਾ ਅਤੇ ਮੱਥੇ 'ਤੇ ਤਿਲਕ ਲਾ ਦਿੱਤਾ। ਅਸੀਂ ਦੇਖਦੇ ਰਹਿ ਗਏ, ਰਿਸ਼ਤਾ ਦੂਜੇ ਘਰ ਜੁੜ ਗਿਆ। ਹਾਂਜੀ,
ਤੇ ਮਹੀ ਉਤਸਵ ਰਹੇ ਹੋ ਬਿਸਾਲਾ।
ਉਹਨਾਂ ਦੇ ਘਰ ਉੱਦਾਂ ਹੀ ਵਾਜੇ ਵੱਜਣ ਲੱਗ ਪਏ, ਉਹਨਾਂ ਦੇ ਫਿਰ ਵਧਾਈਆਂ ਮਿਲਣ ਲੱਗ ਪਈਆਂ। ਵਧਾਈ ਹੋਵੇ ਜੀ ਗੁਰੂ ਜੀ, ਵਧਾਈ ਹੋਵੇ। ਅਸੀਂ ਦੇਖਦੇ ਬੈਠੇ, ਉਹਨਾਂ ਨੇ ਖੁਸ਼ੀਆਂ ਦੇ ਨਾਲ ਆਪਣਾ ਬੇਟਾ ਮੰਗ ਲਿਆ। ਹਾਂਜੀ,
ਖੱਤਰੀ ਔਰ ਉੱਠਿਓ ਇੱਕ ਪਾਛੇ,
ਹੋਰ ਇੱਕ ਖੱਤਰੀ ਉੱਠ ਪਿਆ, ਹਰੀ ਚੰਦ ਉਹਦਾ ਨਾਂ ਸੀ, ਉੱਥੋਂ ਦਾ ਹੀ, ਉਹਨਾਂ ਦੇ ਸ਼ਹਿਰ ਦਾ ਹੀ ਰਹਿਣ ਵਾਲਾ, ਅੰਮ੍ਰਿਤਸਰ ਦਾ। ਉਹ ਕਹਿਣ ਲੱਗਾ, ਹਾਂਜੀ,
ਸੰਗ ਗੋਤ ਨਿਜ ਕਹਿ ਕਰ ਆਛੇ।
ਉਹ ਲੰਮ ਗੋਤ ਦਾ ਸੀਗਾ ਤੇ ਉਸਨੇ ਇਸ ਤਰ੍ਹਾਂ ਆਖਿਆ,
ਤਬ ਹੀ ਦੂਜੀ ਕਰੀ ਸਗਾਈ,
ਕਿ ਮੇਰੀ ਬੇਟੀ ਦਾ ਵੀ ਰਿਸ਼ਤਾ ਲੈ ਲਓ। ਸਾਧ ਸੰਗਤ ਜੀ, ਹਰੀ ਚੰਦ ਜਿਹੜੇ ਸਨ ਪਹਿਲਾਂ ਅੰਮ੍ਰਿਤਸਰ ਰਹਿੰਦੇ ਸਨ, ਫਿਰ ਬਾਬੇ ਬਕਾਲੇ ਸਾਹਿਬ ਆ ਗਏ, ਇਹਨਾਂ ਦਾ ਉੱਥੇ ਹੀ ਘਰ ਬਾਰ ਬਣ ਗਿਆ ਅਤੇ ਇਹਨਾਂ ਦੀ ਬੇਟੀ ਮਾਤਾ ਨਾਨਕੀ ਜੀ ਹੋਏ, ਜਿਨ੍ਹਾਂ ਦੀ ਉਮਰ ਉਸ ਵੇਲੇ 2 ਸਾਲ ਦੀ ਸੀ ਜਦੋਂ ਰਿਸ਼ਤਾ ਕੀਤਾ। ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ, ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਇਹ ਵਿਆਹ ਹੋਇਆ ਸੀਗਾ ਅਤੇ ਬਾਰੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਕਾਲੇ ਆਏ ਸੀ, ਇੱਥੇ ਵਿਆਹ ਹੋਇਆ ਸੀ। ਬਕਾਲੇ ਹੀ ਫਿਰ ਮਾਤਾ ਨਾਨਕੀ ਜੀ ਉੱਥੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਸਾਰੀ ਉਮਰ ਰਹੇ ਨੇ ਨਾ, ਇਸ ਕਰਕੇ ਇਹ 2 ਰਿਸ਼ਤੇ ਗੁਰੂ ਹਰਗੋਬਿੰਦ ਸਾਹਿਬ ਦੇ ਖੜ੍ਹੇ ਪੈਰੀਂ ਇੱਕੋ ਦਿਨ ਹੀ ਹੋ ਗਏ ਸਨ। ਮਾਤਾ ਦਮੋਦਰੀ ਜੀ ਦੇ ਪਿਤਾ ਬਾਬਾ ਨਰਾਇਣ ਦਾਸ ਜੀ ਨੇ ਪਹਿਲ ਕੀਤੀ ਅਤੇ ਮਾਤਾ ਨਾਨਕੀ ਦੇ ਪਿਤਾ ਬਾਬਾ ਹਰੀ ਚੰਦ ਜੀ ਨੇ ਦੂਜਾ ਰਿਸ਼ਤਾ ਦੇ ਦਿੱਤਾ। ਹਾਂਜੀ,
ਦੇਖਤ ਦੁੱਗਣੀ ਬਜੀ ਵਧਾਈ,
ਦੁੱਗਣੀਆਂ ਵਧਾਈਆਂ ਹੋਈਆਂ ਉਸੇ ਵੇਲੇ। ਇੱਕ ਰਿਸ਼ਤੇ ਦੀ ਵਧਾਈ ਸੀ, ਹੁਣ ਦੂਜੇ ਰਿਸ਼ਤੇ ਦੀ ਵੀ ਵਧਾਈ ਉਹਨਾਂ ਨੂੰ ਮਿਲਣ ਲੱਗ ਪਈ। ਹਾਂਜੀ,
ਨਾਤਾ ਤੋਹੇ ਸੁਤਾ ਕੋ ਫੇਰਾ,
ਅਤੇ ਦੀਵਾਨ ਜੀ ਤੇਰੀ ਲੜਕੀ ਦਾ ਰਿਸ਼ਤਾ ਉਹਨਾਂ ਨੇ ਮੋੜ ਦਿੱਤਾ। ਤੇਰੀ ਲੜਕੀ ਦਾ ਉਹਨਾਂ ਨੇ ਕਿਹਾ ਵੀ ਅਸੀਂ ਰਿਸ਼ਤਾ ਨਹੀਂ ਲੈਣਾ, ਉਹਨੂੰ ਕਹੋ ਕੋਈ ਚੁਬਾਰਾ ਵੇਖੇ, ਅਸੀਂ ਤਾਂ ਗਰੀਬ ਸਿੱਖਾਂ ਦੇ ਰਿਸ਼ਤੇ ਲੈਣੇ। ਹਾਂਜੀ,
ਚੱਲੇ ਉਹ ਪਾਏ ਨਹੀਂ ਕੁਛ ਮੇਰਾ।
ਸੋ ਪੰਡਿਤ ਦੱਸ ਰਿਹਾ, ਪੰਡਿਤ ਕਹਿੰਦਾ ਜੀ ਦੀਵਾਨ ਜੀ, ਮੈਂ ਬੜੇ ਯਤਨ ਕੀਤੇ, ਬੜੀਆਂ ਚਲਾਕੀਆਂ ਹੁਸ਼ਿਆਰੀਆਂ ਕੀਤੀਆਂ, ਪਰ ਗੁਰੂ ਅਰਜਨ ਦੇਵ ਨੇ ਇੱਕ ਨਹੀਂ ਸੁਣੀ ਮੇਰੀ। ਹਾਂਜੀ,
ਸੁਣ ਅਨਖਿਓ ਚੰਦੂ ਮਤਹੀਨ,
ਇਹ ਸੁਣ ਕੇ ਚੰਦੂ ਨੂੰ ਅੱਗ ਲੱਗ ਗਈ। ਸਾਧ ਸੰਗਤ, ਸੁਣ ਅਣਖਿਓ ਹੈ, ਕਹਿੰਦਾ ਮੇਰੀ ਲੜਕੀ ਦਾ ਰਿਸ਼ਤਾ ਮੋੜਤਾ। ਅੱਖਾਂ ਲਾਲ ਹੋ ਗਈਆਂ ਚੰਦੂ ਦੀਆਂ, ਬੁੱਲ ਫਰਕਣ ਲੱਗ ਪਏ ਅਤੇ ਬੜਾ ਲਾਲ ਪੀੜਾ ਹੋ ਕੇ, ਜਿਵੇਂ ਕੋਈ ਬੰਦਾ ਆਪੇ ਤੋਂ ਬਾਹਰ ਹੋ ਜਾਂਦਾ ਨਾ, ਆਪੇ ਤੋਂ ਬਾਹਰ ਹੋ ਕੇ ਚੰਦੂ ਬੜਬੜਾਉਣ ਲੱਗ ਪਿਆ। ਹਾਂਜੀ,
ਤਪਤ ਰਿਦਾ ਤੂੰ ਸ਼ਨ ਦੁੱਖ ਪੀਣ,
ਕਹਿੰਦੇ ਉਹਨੂੰ ਸਮਝ ਨਹੀਂ ਆਉਂਦੀ ਕੀ ਬਣ ਗਿਆ ਹੈ, ਹੈਂ ਮੇਰੀ ਤਾਂ ਨੱਕ ਵੱਢੀ ਗਈ। ਪੂਰੇ ਹਿੰਦੁਸਤਾਨ ਵਿੱਚ ਬਾਦਸ਼ਾਹ ਦਾ ਖਾਸ ਬੰਦਾ ਮੈਂ, ਦੀਵਾਨ ਹਾਂ ਹਿੰਦੁਸਤਾਨ ਦਾ, ਔਰ ਮੇਰੀ ਬੇਟੀ ਦਾ ਰਿਸ਼ਤਾ ਕੋਈ ਮੋੜ ਦੇਵੇ, ਹੈਂ ਕਿੱਡੀ ਵੱਡੀ ਮੇਰੀ ਤੁਹੀਨ ਹੈ। ਬਹੁਤ ਜ਼ਿਆਦਾ ਦੁੱਖ ਵਿੱਚ ਡੁੱਬ ਗਿਆ ਚੰਦੂ। ਹਾਂਜੀ,
ਬਾਨ ਸਮਾਨ ਬੈਨ ਦਿਜਕੇਰੇ,
ਹਾਂ ਕਹਿੰਦੇ ਪੰਡਿਤ ਦੀਆਂ ਗੱਲਾਂ ਜੋ ਪੰਡਿਤ ਨੇ ਕਹਾਣੀ ਸੁਣਾਈ, ਉਹ ਇੱਦਾਂ ਉਹਦੇ ਕਾਲਜੇ 'ਚ ਵੱਜੀ ਜਿਵੇਂ ਕੋਈ ਤੀਰ ਵੱਜ ਗਿਆ ਹੋਵੇ, ਜਿਵੇਂ ਕਿਸੇ ਦੀ ਛਾਤੀ 'ਚ ਤੀਰ ਵੱਜਿਆ ਪੀੜ ਹੁੰਦੀ ਹੈ, ਦਰਦ ਹੁੰਦੀ ਹੈ, ਇਹ ਤੀਰ ਵਰਗਾ ਅਹਿਸਾਸ ਸੰਗਤ ਜੀ ਉਹਦੇ ਕਾਲਜੇ ਦੇ ਵਿੱਚ, ਸਮਝੋ ਇਹ ਬਾਣ ਵੱਜਾ, ਇਹ ਵਚਨ ਜਿਹੜੇ ਸਨ, ਚੰਦੂ ਮਰਨ ਵਾਲਾ ਹੋ ਗਿਆ। ਹਾਂਜੀ,
ਲੱਗੇ ਰਿਦੇ ਪਹੇ ਦੁੱਖ ਤੇ ਵਡੇਰੇ,
ਬੜਾ ਦੁਖੀ ਚੰਦੂ ਨੂੰ ਸਮਝ ਨਹੀਂ ਆ ਰਹੀ ਵੀ ਹੁਣ ਕੀ ਕਰੀਏ। ਹਾਂਜੀ,
ਕਹਿਤ ਭਇਓ ਪਾਂਧਾ ਸੁਣ ਲੇ ਹੋ,
ਚੰਦੂ ਇਹ ਪਾਂਧੇ ਕੋਲੋਂ ਸਾਰੀ ਕਹਾਣੀ ਸੁਣ ਕੇ ਦੁਖੀ ਹੋ ਕੇ ਕਹਿੰਦਾ ਕਿ ਪੰਡਿਤ ਜੀ ਸੁਣ ਲਓ,
ਜਿਉਂ ਕਿਉਂ ਸਾਕਤ ਸੀ ਤਲ ਥਲ ਦੇਹੋ।
ਭਾਵੇਂ ਕੁਝ ਵੀ ਹੋਵੇ, ਇਹ ਰਿਸ਼ਤਾ ਉੱਥੇ ਹੀ ਕਰਨਾ ਆਪਾਂ। ਭਾਵੇਂ ਕੁਛ ਵੀ ਹੋ ਜੇ, ਭਾਵੇਂ ਸੂਰਜ ਜਿਹੜਾ ਨਾ ਉਹ ਪੱਛਮ 'ਚੋਂ ਚੜ੍ਹ ਜੇ, ਪਰ ਰਿਸ਼ਤਾ ਉੱਥੇ ਹੀ ਕਰਨਾ। ਤੁਹਾਡਾ ਕੰਮ ਹੈ ਹੁਣ, ਤੁਸੀਂ ਜਿਵੇਂ ਮਰਜ਼ੀ, ਕਿਉਂਕਿ ਛੇੜ ਤੁਸੀਂ ਛੇੜੀ ਪੰਡਿਤ ਜੀ, ਤੁਸੀਂ ਘਰ ਵੇਖ ਕੇ ਆਏ, ਮੈਂ ਤਾਂ ਨਹੀਂ ਵੇਖਿਆ। ਘਰ ਤਾਂ ਤੁਸੀਂ ਵੇਖਿਆ ਸੀ, ਤੁਸੀਂ ਬੜੀਆਂ ਤਾਰੀਫਾਂ ਕਰਦੇ ਸੀ ਵੀ ਬੜੇ ਗੁਰੂ ਨੇ, ਸੰਤ ਨੇ, ਬੜੇ ਮਹਾਂਪੁਰਸ਼ ਨੇ, ਅਤੇ ਜੇ ਉਹਨਾਂ ਨੇ ਰਿਸ਼ਤਾ ਮੋੜਿਆ ਤਾਂ ਆਪਾਂ ਰਿਸ਼ਤਾ ਮਨਵਾਉਣਾ ਹੈ ਉਹਨਾਂ ਕੋਲੋਂ। ਤੁਸੀਂ ਦੁਬਾਰਾ ਅੰਮ੍ਰਿਤਸਰ ਜਾਓ, ਉਹਨਾਂ ਨੂੰ ਮਨਾਓ, ਜਿਵੇਂ ਵੀ ਹੋਵੇ ਉਹਨਾਂ ਨੂੰ ਲਾਲਚ ਦਿਓ, ਪੈਸੇ ਦਾ ਲਾਲਚ, ਜ਼ਮੀਨਾਂ ਦਾ ਲਾਲਚ, ਉਹਨਾਂ ਨੂੰ ਹੋਰ ਸੋਨਾ ਚਾਂਦੀ ਹੀਰੇ ਮੋਤੀਆਂ ਦਾ ਲਾਲਚ ਦਿਓ। ਉਹਨਾਂ ਨੂੰ ਲਾਲਚ ਦੇ ਨਾਲ ਨਾਲ ਡਰਾਬੇ ਵੀ ਦਿਓ, ਇਹ ਵੀ ਦੱਸ ਦਿਓ ਵੀ ਚੰਦੂ ਕੀ ਚੀਜ਼ ਹੈ, ਬਾਦਸ਼ਾਹ ਦਾ ਬੰਦਾ। ਰਿਸ਼ਤਾ ਆਪਾਂ ਉਹਨਾਂ ਦੇ ਮੁੰਡੇ ਨੂੰ ਹੀ ਕਰਨਾ, ਉਹਨਾਂ ਦੇ ਪੁੱਤਰ ਨੂੰ ਕਰਨਾ, ਆਪਾਂ ਰਿਸ਼ਤਾ ਹੋਰ ਨਹੀਂ ਕਰ ਸਕਦੇ ਹੁਣ ਕਿਤੇ। ਹਾਂਜੀ,
ਐਸੀ ਬਿਦਤ ਹੋਏ ਨਾ ਜਾਏ,
ਇਹ ਗੱਲ ਛੋ ਨਾ ਹੋ ਜਾਏ ਕਿਤੇ। ਇਹ ਅਜੇ ਆਪਾਂ ਗੁਪਤ ਹੀ ਰੱਖਣੀ, ਦਿੱਲੀ 'ਚ ਨਾ ਕਿਸੇ ਨੂੰ ਪਤਾ ਲੱਗੇ ਵੀ ਰਿਸ਼ਤਾ ਟੁੱਟਾ। ਇਹ ਰੌਲਾ ਪੈਣ ਤੋਂ ਪਹਿਲਾਂ ਪਹਿਲਾਂ ਸਾਂਭ ਲਓ ਇਸ ਗੱਲ ਨੂੰ, ਰੌਲਾ ਬਹੁਤਾ ਨਾ ਪਵੇ। ਚਲੋ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ, ਅੰਮ੍ਰਿਤਸਰਦਿਆਂ ਨੂੰ, ਪਰ ਸਾਰੇ ਪਾਸੇ ਜੇ ਨਹੀਂ ਲੱਗਾ, ਉਦੋਂ ਕਿਹੜਾ ਸਾਹ ਸਰ ਜੀ ਇੰਨਾ ਮੀਡੀਆ ਹੁੰਦਾ ਸੀ। ਹੁਣ ਤਾਂ ਛੋਟੇ ਜਿਹੇ ਪਿੰਡ 'ਚ ਵੀ ਕੋਈ ਘਟਨਾ ਹੋਵੇ ਤਾਂ ਪੂਰੇ ਵਰਲਡ 'ਚ ਆ ਜਾਂਦੀ ਉਸੇ ਵੇਲੇ। ਉਦੋਂ ਤਾਂ ਗੱਲ ਸੁਣਦਿਆਂ 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 6 ਮਹੀਨੇ ਲੰਘ ਜਾਂਦੇ, ਕਿਤੇ ਪਹੁੰਚਦੀ ਸੀ ਕੋਈ, ਇੰਨੇ ਨੂੰ ਲੋਕ ਭੁੱਲ ਭੁਲਾ ਵੀ ਜਾਂਦੇ, ਕੋਈ ਨਵੀਂ ਕਹਾਣੀ ਹੋ ਜਾਂਦੀ, ਛੱਡੋ ਪਰੇ। ਅਤੇ ਕਹਿੰਦਾ ਵੀ ਆਪਾਂ ਕਿਤੇ ਬਹੁਤੀ ਗੱਲ ਪ੍ਰਗਟ ਹੋਵੇ, ਉਸ ਤੋਂ ਪਹਿਲਾਂ ਪਹਿਲਾਂ ਇਹ ਗੱਲ ਸਾਂਭ ਲਈਏ। ਦਿੱਲੀ, ਲਾਹੌਰ, ਵੱਡੇ ਸ਼ਹਿਰਾਂ 'ਚ ਗੱਲ ਨਾ ਜਾਵੇ, ਅਤੇ ਇਹ ਆਪਾਂ ਰਿਸ਼ਤਾ ਗੁਰੂ ਅਰਜਨ ਦੇਵ ਕੋਲੋਂ ਹਾਂ ਕਰਵਾਉਣੀ ਹੈ, ਭਾਵੇਂ ਕੁਝ ਵੀ ਹੋਵੇ। ਹਾਂਜੀ,
ਹਟਿਓ ਸਾਕ ਲਾਗੀ ਮੁਰ ਆਏ,
ਇਹ ਗੱਲ ਦਾ ਪਤਾ ਦਿੱਲੀ 'ਚ ਨਹੀਂ ਲੱਗਣਾ ਚਾਹੀਦਾ ਵੀ ਸਾਕ ਸਾਡਾ ਹਟ ਗਿਆ, ਲਾਗੀ ਵਾਪਸ ਆ ਗਏ ਨੇ, ਖਾਲੀ ਮੁੜ ਆਏ ਨੇ, ਰਿਸ਼ਤਾ ਨਹੀਂ ਹੋਇਆ। ਹਾਂਜੀ,
ਜਾਂ ਤੇ ਤੁਰਨ ਅਬ ਚਲ ਜਾ ਵਹੋ,
ਹੁਣੇ ਵਾਪਸ ਅੱਜ ਹੀ ਜਾਣਾ ਪੈਣਾ ਤੁਹਾਨੂੰ ਅੰਮ੍ਰਿਤਸਰ, ਹੁਣੇ ਚਲੇ ਜਾਓ ਵਾਪਸ। ਹਾਂਜੀ,
ਮੈਂ ਪਤਰੀ ਲਿਖ ਦੇ ਹੁਸ ਦਾ ਵਹੋ,
ਮੈਂ ਚਿੱਠੀ ਲਿਖ ਦੇਣਾ, ਮੇਰੀ ਚਿੱਠੀ ਲੈ ਜਾਓ। ਮੈਂ ਚਿੱਠੀ 'ਚ ਗੁਰੂ ਅਰਜਨ ਦੇਵ ਜੀ ਨੂੰ ਬੜੇ ਪਿਆਰ ਨਾਲ ਲਿਖਾਂਗਾ, ਤਾਂ ਕਿ ਉਹਨਾਂ ਨੂੰ ਸਮਝ ਆ ਜਾਵੇ ਵੀ ਕਿਸੇ ਬੰਦੇ ਦੀ ਗੱਲਾਂ 'ਚ ਨਾ ਆਓ, ਇਹਨਾਂ ਗਰੀਬ ਸਿੱਖਾਂ ਦੇ ਆਖੇ ਨਾ ਲੱਗੋ, ਇਹ ਤੁਹਾਡੇ ਸਿੱਖ ਜਿਹੜੇ ਨੇ ਤੁਹਾਨੂੰ ਐਵੇਂ ਭੜਕਾ ਰਹੇ ਨੇ, ਤੁਸੀਂ ਮੇਰੀ ਗੱਲ ਮੰਨੋ, ਰਿਸ਼ਤਾ ਲਓ। ਚੰਦੂ ਬੜੀਆਂ ਗੱਲਾਂ ਲਿਖੇਗਾ, ਗੁਰੂ ਸਾਹਿਬ ਨੂੰ ਸਤਿਕਾਰ ਨਾਲ ਵੀ ਲਿਖੇਗਾ, ਡਰਾਬੇ ਵੀ ਦੇਵੇਗਾ, ਲਾਲਚ ਵੀ ਦੇਵੇਗਾ, ਇਹ ਵੀ ਕਹੇਗਾ ਵੀ ਕੋਈ ਗੱਲ ਨਹੀਂ, ਜੇ ਤੁਹਾਡੇ ਬੇਟੇ ਦੇ 2 ਰਿਸ਼ਤੇ ਹੋ ਗਏ ਨੇ ਉਹ ਵੀ ਵਿਆਹ ਕਰ ਲਓ, ਅਤੇ ਮੇਰੀ ਲੜਕੀ ਵਾਲਾ ਵੀ ਤੁਸੀਂ ਤੀਜਾ ਵਿਆਹ ਇਹ ਵੀ ਪ੍ਰਵਾਨ ਕਰ ਲਓ। ਵੱਡੇ ਲੋਕਾਂ ਦੇ ਕਈ ਕਈ ਵਿਆਹ ਹੁੰਦੇ ਨੇ, ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜਿੱਥੇ 2 ਵਿਆਹ ਹੋਰ ਕੀਤੇ ਇਹ ਵੀ ਕਰੋ, ਸਾਰਾ ਕੁਝ ਕਵੇਗਾ ਚੰਦੂ। ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨਹੀਂ ਮੰਨਣਗੇ, ਉਸ ਤੋਂ ਬਾਅਦ ਕੀ ਹੋਵੇਗਾ ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹਿ ਮਾਇਆ ਤਾਰ, ਅੰਧਕੂਪ ਮਹਾਂ ਭਿਆਨ, ਨਾਨਕ ਪਾਰਿ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆ, ਏਕ ਅੱਖਰ ਹਰਿ ਮਨ ਬਸਤ, ਨਾਨਕ ਹੋਤ ਨਿਵਾਰ, ਪਾਹੇ ਕਾਟੇ ਮਿਟੇ ਗਵਨ, ਫਤਿਹ ਪਹੀ ਮਨ ਜੀ, ਨਾਨਕ ਗੁਰ ਤੇ ਥਿਤ ਪਾਈ, ਫਿਰ ਨ ਮਿਟੇ ਨਿਤਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।